ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਗੁਰੂ ਕੇ ਸਿੱਖ ਗੁਰੂ ਚਰਨਾਂ ਚ ਆਉਂਦੇ ਆ, ਪਾਤਸ਼ਾਹ ਕੋਲ ਉਪਦੇਸ਼ ਦੀ ਯਾਚਨਾ ਕਰਦੇ ਹਨ। ਗੁਰਦੇਵ ਜੀ ਸਭ ਨੂੰ ਪਾਵਨ ਉਪਦੇਸ਼ ਦੇ ਕਰਕੇ ਕਿਰਤਾਰਥ ਕਰ ਰਹੇ ਨੇ। ਭਾਈ ਫਿਰਨਾ ਬਹਿਲ ਜੀ, ਭਾਈ ਜੇਠਾ ਜੀ ਹੋਣਾ ਨੇ ਗੁਰੂ ਚਰਨਾਂ ਚ ਆ ਕੇ ਬੇਨਤੀ ਕੀਤੀ, ਮਹਾਰਾਜ ਕੋਈ ਹਰੇ ਕ੍ਰਿਸ਼ਨ ਦਾ ਜਾਪ ਜਪਦਾ, ਕੋਈ ਰਾਮ ਰਾਮ ਜਪਦਾ, ਕੋਈ ਸੋਹੰਗ ਕਹਿੰਦਾ, ਕੋਈ ਓਅੰਗ ਦਾ ਜਾਪ ਜਪਦਾ, ਅਸੀਂ ਕਿਹੜਾ ਜਪੀਏ? ਤਾਂ ਸਤਿਗੁਰਾਂ ਨੇ ਬਚਨ ਫੁਰਮਾਇਆ ਕਿ ਪਰਮੇਸ਼ਰ ਦੇ ਜਿਤਨੇ ਨਾਮ ਨੇ ਸਭ ਤੋਂ ਬਲਿਆਰ ਜਾਈਏ। ਕਿਸ਼ਤੀਆਂ ਸਾਰੀਆਂ ਹੀ ਤਾਰ ਸਕਦੀਆਂ ਨੇ, ਪਰ ਜਿਹੜੀ ਕਿਸ਼ਤੀ ਤੇ ਬੈਠੋ ਉਹਦੇ ਤੇ ਮਲਾਹ ਹੋਵੇ ਉਹੀ ਉਹ ਕਿਸ਼ਤੀ ਪਾਰ ਉਤਾਰਦਾ। ਨਾਮ ਸਾਰੀ ਪਰਮੇਸ਼ਰ ਦੇ ਪਵਿੱਤਰ ਨੇ, ਤਾਰਨ ਹਾਰੇ ਨੇ, ਪਰ ਜਿਹੜਾ ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਪਾਤਸ਼ਾਹ ਨੇ ਤੁਹਾਨੂੰ ਦਿੱਤਾ, ਤੁਸੀਂ ਉਸ ਗੁਰਮੰਤਰ ਦਾ ਜਾਪ ਜਪਣਾ, ਉਹਦਾ ਅਭਿਆਸ ਕਰਨਾ। ਕਿਉਂਕਿ ਵਾਹਿਗੁਰੂ ਗੁਰਮੰਤਰ ਰੂਪੀ ਜਹਾਜ਼ ਦੇ ਜੋ ਮਲਾਹ ਹਨ ਉਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ। ਔਰ ਇਹ ਨਾਮ ਦੀ ਬੜੀ ਵੱਡੀ ਭਾਰੀ ਮਹਿਮਾ ਹੈ। ਪਹਿਲਾਂ ਯੁੱਗਾਂ ਵਿੱਚ ਜੋ ਨਾਮ ਗੁਪਤ ਸੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹਨਾਂ ਪਾਵਨ ਅੱਖਰਾਂ ਨੂੰ, ਵਾਹਿਗੁਰੂ ਸ਼ਬਦ ਨੂੰ, ਵਾਹਿਗੁਰੂ ਗੁਰਮੰਤਰ ਨੂੰ ਕਲਯੁੱਗ ਵਿੱਚ ਪ੍ਰਗਟ ਕਰਕੇ ਸਾਡਾ ਭਲਾ ਕੀਤਾ, ਸਾਡੀ ਕਲਿਆਣ ਕੀਤੀ ਹੈ। ਗੁਰਦੇਵ ਨੇ ਬਚਨ ਕਹੇ ਕਿ ਵਾਹਿਗੁਰੂ ਗੁਰਮੰਤਰ ਦਾ ਸਵਾਸ ਸਵਾਸ ਅਭਿਆਸ ਕਰੋ। ਰਾਤ ਦੇ ਨੱਠੇ ਪਹਿਰੇ ਦੇ ਜਾਪ ਨੂੰ ਜਪਦਿਆਂ ਜਪਦਿਆਂ ਜਿਵੇਂ ਆਪਣਾ ਸਮਾਂ ਬਤੀਤ ਕਰੋਗੇ, ਪਾਰਬ੍ਰਹਮ ਪਰਮੇਸ਼ਰ ਜੀ ਤੁਹਾਡੇ ਸਹਾਈ ਹੋਣਗੇ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਇਤਾ ਹੋਵੇਗੀ। ਇਹ ਬਚਨ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹੇ ਨੇ, ਗੁਰਸਿੱਖਾਂ ਨੇ ਸੁਣੇ ਤੇ ਮੰਨੇ ਤੇ ਕਮਾਏ ਹਨ। ਹੋਰ ਗੁਰਸਿੱਖ ਮਹਾਰਾਜ ਜੀ ਦੀ ਸ਼ਰਨ ਆਏ ਨੇ, ਆਓ ਮਨ ਬਿਰਤੀਆਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਨਾਲ ਜੋੜ ਕੇ। ਸਤਿਗੁਰੂ ਜੀ ਦੀ ਪਾਵਨ ਤੇ ਕਲਿਆਣਕਾਰੀ ਕਥਾ ਹੈ, ਸਰਵਣ ਕਰੀਏ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿੱਸਾ ਗੋਪੀ ਤੁਲਸੀਆ, ਭਾਰਦਵਾ ਜੀ ਬਿਪਰ।
ਭਾਈ ਵਿੱਸਾ ਜੀ, ਭਾਈ ਗੋਪੀ ਜੀ, ਭਾਈ ਤੁਲਸੀਆ ਜੀ, ਬ੍ਰਾਹਮਣਾਂ ਦਾ ਇੱਕ ਗੋਤਰ ਹੈ ਭਾਰਦਵਾਜ। ਉਸ ਭਾਰਦਵਾਜ ਗੋਤਰ ਵਿੱਚੋਂ ਇਹ ਤਿੰਨੇ ਗੁਰਸਿੱਖ ਹਨ।
ਗੋਇੰਦ ਕਈ ਭਾਈ ਅੜਾ, ਆਈ ਮਿਲ ਕਰ ਛਿਪਰ।
ਚੌਥੇ ਨੇ ਭਾਈ ਗੋਇੰਦ ਕਈ ਜੀ, ਕਈ ਉਹਨਾਂ ਦਾ ਗੋਤ ਹੈ। ਇਹ ਚਾਰੇ ਗੁਰਸਿੱਖ ਬੜੇ ਪ੍ਰੇਮ ਨਾਲ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਚੱਲ ਕੇ ਆਏ ਹਨ।
ਚੌਪਾਈ ਬੰਦਨ ਕਰ ਬੈਠੇ ਸਭ ਪਾਸ,
ਗੁਰੂ ਚਰਨਾਂ ਤੇ ਬੰਦਨਾ ਕਰਕੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਨਮਸਕਾਰ ਡੰਡੋਤ ਬੰਦਨ ਨਾਨਕ ਬਾਰ ਜਾਉ ਬਾਰੇ। ਖਾਲਸਾ ਜੀ, ਗੁਰੂ ਨੂੰ ਨਮਸਕਾਰ ਕਰਨ ਦਾ ਬੜਾ ਵੱਡਾ ਪੁੰਨ ਹੈ, ਬੜਾ ਵੱਡਾ ਮਹਾਤਮ ਹੈ। ਜਦੋਂ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਆ, ਗੁਰੂ ਚਰਨਾਂ ਤੇ ਪ੍ਰਣਾਮ ਕਰਦੇ ਆ, ਕਰੋੜਾਂ ਬ੍ਰਹਿਮੰਡਾਂ ਦੇ ਠਾਕੁਰ ਨੂੰ ਸਾਡੀ ਪ੍ਰਣਾਮ ਹੁੰਦੀ ਹੈ, ਨਮਸਕਾਰ ਹੁੰਦੀ ਹੈ। ਤੋ ਇਹਨਾਂ ਚੋਂ ਗੁਰਸਿੱਖਾਂ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਵੰਦਨਾ ਕੀਤੀ ਹੈ।
ਹੱਥ ਜੋੜ ਕੀਨੀ ਅਰਦਾਸ,
ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਮਹਾਰਾਜ ਜੀ ਨੂੰ ਅਰਦਾਸ ਕੀਤੀ, ਬੇਨਤੀ ਕੀਤੀ,
ਗੁਰੂ ਗਰੀਬ ਨਿਵਾਜ ਸੁਣਾਈਏ।
ਇਹ ਗੁਰੂ ਗਰੀਬ ਨਿਵਾਜ, ਪੰਚਮ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ, ਕਿਰਪਾ ਕਰਕੇ ਸਾਨੂੰ ਬਚਨ ਸੁਣਾਓ ਜੋ ਅਸੀਂ ਸੁਣਨਾ ਚਾਹੁੰਦੇ ਹਾਂ।
ਦੁਇ ਸ਼ਬਦਨ ਮੈਂ ਸੰਸੈ ਪਾਈਐ,
ਗੁਰਬਾਣੀ ਦੇ ਦੋ ਸ਼ਬਦ ਅਸੀਂ ਪੜ੍ਹਦੇ ਸੀ, ਉਹਨਾਂ ਦੋਹਾਂ ਸ਼ਬਦਾਂ ਨੂੰ ਪੜ੍ਹ ਕੇ ਸਾਡੇ ਮਨ ਚ ਸੰਸਾ ਆਇਆ ਤੇ ਸਿੱਖ ਦਾ ਕਰਤੱਵ ਬਣਦਾ, ਜੇ ਸਿੱਖ ਦੇ ਅੰਦਰ ਸੰਸਾ ਉਤਪੰਨ ਹੋਵੇ ਆਪਣੇ ਗੁਰੂ ਨੂੰ ਪੁੱਛੇ ਉਹਦੀ ਨਿਰਵਿਰਤੀ ਵਾਸਤੇ। ਸਿੱਖ ਲੰਮੇ ਸਮੇਂ ਤੱਕ ਆਪਣੇ ਹਿਰਦੇ ਚ ਸੰਸਾ ਨਾ ਰੱਖੇ। ਮਹਾਰਾਜ ਗੁਰਬਾਣੀ ਦੇ ਦੋ ਸ਼ਬਦ ਉਹ ਪੜ੍ਹਦਿਆਂ ਸਾਡੇ ਮਨ ਦੇ ਵਿੱਚ ਸੰਦੇਹ ਆਇਆ, ਸੰਸਾ ਆਇਆ ਹੈ।
ਨਾਮ ਦੇਵ ਜਨ ਸ਼ਬਦ ਬਣਾਏ,
भगत नामदेव जी महाराज जी की पावन बाणी का शब्द है जो श्री गुरु ग्रंथ साहब जी की बाणी विच दर्ज है।
द्वैथल रागन बिखी टिकाई,
दो थावां ते महाराज भगत जी दे वचन ने दो वखो वखरे रागां दे विच दर्ज हन।
दोनों मैं विरोध दिख पाई,
महाराज दोनों शब्दां विच एक दूजे प्रति विरोधाभास है। भगत नामदेव जी दे बचन ने एक जगह ते होर सिद्धांत दसदे आ, दूजे शब्द विच ओदे तो उल्ट सिद्धांत दसदे। इको महापुरख दे बचना विच ए दोहरा मापदंड किवें हो सकदा? महापुरख दी विचार दे विच अपनी विचार दा विरोधाभास किवें उत्पन्न हो सकदा? महाराज ए सानू पढ़ के मन च संसा आया है।
एक भगत की दो सुहाई,
इको महापुरख भगत दे दो सिद्धांत किवें हो सकदे? एक शब्द विच होर सिद्धांत दसदे ने, दूजे च ओदे च बिलकुल उल्ट दसदे ने। बाणी इको महापुरख दी है, भगत दी है। ते महाराज एक दे विच होर सिद्धांत दसिया, दूजे विच ओदे तो उल्ट सिद्धांत दसिया है।
पांडी तुमरा राम चंद सो पी आवत देखे अथा।
एक जगह ते ओ भगवान राम चंद्र जी दे बाबत एदा लिख दे, सरगुण अवतार दी जेड़ी है, सरगुण स्वरूप दी जेड़ी गल है ओदा खंडन कर दे नजर आउंदे। ओ कहंदे पांडे आ पंडित जी, तुमरा राम चंद तुहाडे राम चंद्र भगवान जी सो भी आवत देखिया था, उना नु भी सी आउंदा वेखिया है।
रावण सीती सरबर होई घर की जोए गवाई थी।
ते रावण दे नाल उना दी लड़ाई होई, झगड़ा होया ते अपनी घरवाली नु उना ने गवा लिया। इस पावन बचना विच भगत नामदेव जी ने स्पष्ट रूप दे विच भगवान रामचंद्र जी का जिहड़ा सरगुण स्वरूप है ओदे संबंध विच बचन लिखे है, जिथों पता लगता है भी वह सरगुण स्वरूप का खंडन कर रहे ने, इथे लिख रहे ने। दूसरे पासे जिहड़ा दूसरा शब्द उचारदे ने ओदे विच ये भी बचन कह रहे हैं। सुनो जी,
जसरथ राय नंद राजा मेरा राम चंद, प्रणवे नामा तत रस अमृत पी जय।
दूजे पासे कहंदे आ राजा जशरथ, राजा दशरथ जेदे घर च मेरे भगवान रामचंद्र जी उतरे है, सोई रामचंद प्रणव है, उन्हू मेरी बेनती है कि नामदेव जी कहंदे मैं तत रस अमृत नू पीना। उथे महाराज भगवान रामचंद्र जी दी उपमा कह रहे ने, कहंदे राजा दशरथ भी धन है जेदे घर विच भगवान जी उतरे ने, अवतार धारण करके आए ने, पहला खंडन करके आए ने, दूजे शब्द च मंडन कर रहे ने इको गल दा। महाराज हुण सानू संदेह है भी असीं की समझिए, खंडन वाली गल समझिए उहनू ग्रहण करिए जां जिहड़ी मंडन कीता जिस गल दा उहदा ग्रहण करिए। महाराज इको महापुरख दे दोवें शब्द ने, दोनों विच इक दूजे प्रति विरोधाभास है। एक शब्द विच रामचंद्र जी की उपमा है, दूजे शब्द विच उन्हां दे अवतार का खंडन हो रहा है। महाराज इहदे बारे सानू कृपा करके स्पष्ट करो।
चौपाई प्रथम शब्द मैं जानी पर,
जेड़ा पहला शब्द उचारण किया पांडे तुमरा रामचंद सोप ही आवत देखिया था, ये जदों सारा शब्द परी पढ़िए ते सारे शब्द दे विच
तर्क ईश अवतारन करे,
ईश्वर दे जेड़े अवतार ने उना दा खंडन कर दे ने, उदे ते तर्क कर दे ने भगत नामदेव जी।
द्वितीय मैं अवतार,
जेड़ा दूजा शब्द उचारण कीता उदे च ईश्वर दे अवतारा दी महिमा कर दे है। धन धन माता देव की कह के आराधना कर दे है, उना नू भी कहंदे माता देव की धन है जेदे घर महाराज भगवान कृष्ण जी जन्म लैके आए। एक पासे खंडन करदे ने, दूजे पासे मंडन करदे ने। महाराज सानू गल समझ नहीं आउंदी वी असी की ग्रहण करिए।
नामदेव ने कीन उचारे,
दोवें शब्द महाराज भगत नामदेव जी दे उचारण कीते हुए ने। ਪਹਿਲਾ ਸ਼ਬਦ ਵੀ ਤੇ ਦੂਜਾ ਵੀ,
ਅਰਥ ਵਿਵਸਥਾ ਕੈਸੀ ਹੋਏ।
ਪਰ ਦੋਨਾਂ ਦੇ ਅਰਥ ਇੱਕ ਦੂਜੇ ਦੇ ਵਿਰੋਧ ਚ ਨੇ। ਮਹਾਰਾਜ ਫਿਰ ਇਹਨਾਂ ਦੇ ਅਰਥਾਂ ਦੀ ਵਿਵਸਥਾ ਜਿਹੜੀ ਆ ਉਹ ਕਿਵੇਂ ਸਮਝੀਏ, ਅਸੀਂ ਕਿਵੇਂ ਜਾਣੀਏ?
ਹਮ ਕਿਮ ਸਮਝੈ ਉਚਰੋ ਸੋਏ।
ਮਹਾਰਾਜ ਅਸੀਂ ਕਿਵੇਂ ਸਮਝੀਏ, ਆਪ ਦੀ ਕਿਰਪਾ ਕਰਕੇ ਤੁਸੀਂ ਉਚਾਰਨ ਕਰਕੇ ਦਾ ਭੇਦ ਦੱਸੋ।
ਸੁਣ ਸ਼੍ਰੀ ਅਰਜਨ ਵਾਕੀ ਉਚਾਰਾ।
ਸੁਣ ਕੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਨਿਰਗੁਣ ਸਰਗੁਣ ਦੁਆ ਪੱਖ ਤਾਰਾ।
ਮਹਾਰਾਜ ਜੀ ਕਹਿਣ ਲੱਗੇ, ਸਿੱਖੋ, ਇੱਕ ਨਿਰਗੁਣ ਅਵਤਾਰ ਹੈ ਪਰਮੇਸ਼ਰ ਦਾ, ਦੂਜਾ ਸਰਗੁਣ ਸਰੂਪ ਹੈ। ਨਿਰਗੁਣ ਤੇ ਸਰਗੁਣ ਦੋਵੇਂ ਪੱਖ ਜਿਹੜੇ ਨੇ ਉਹ ਭਗਤ ਜੀ ਨੇ ਵਰਣਨ ਕੀਤੇ ਹਨ।
ਦੋਨੋ ਕੀ ਉਪਾਸਨਾ ਨਿਆਰੀ।
ਹੁਣ ਦੋਨਾਂ ਦੀ ਉਪਾਸਨਾ ਵੱਖੋ ਵੱਖਰੀ ਹੈ। ਜਿਹੜੇ ਨਿਰਗੁਣ ਦੇ ਉਪਾਸਨਾ ਕਰਨ ਵਾਲੇ ਨੇ ਉਹ ਵੱਖਰੀ ਉਪਾਸਨਾ ਕਰਦੇ ਨਿਰਾਕਾਰ ਸਰੂਪ ਦੀ, ਜਿਹੜੇ ਸਰਗੁਣ ਦੀ ਉਪਾਸਨਾ ਕਰਨ ਵਾਲੇ ਨੇ ਉਹ ਵੱਖਰੀ ਉਪਾਸਨਾ ਹੈ।
ਕਿਨੋ ਤਰੀ ਨਿਜ ਹਿਰਦੈ ਮਜਾਰੀ।
ਹੁਣ ਦੋਨਾਂ ਨੇ ਵੱਖੋ ਵੱਖਰੀ ਆਪਣੇ ਹਿਰਦੇ ਚ ਧਾਰਨ ਕੀਤੀ ਆ ਉਪਾਸਨਾ। ਨਿਰਗੁਣ ਦੀ ਵੱਖਰੀ ਉਪਾਸਨਾ ਧਾਰਨ ਕੀਤੀ ਆ ਨਿਰਗੁਣ ਵਾਲੇ ਮੰਨਣ ਵਾਲੇ ਨੂੰ, ਸਰਗੁਣ ਨੂੰ ਮੰਨਣ ਵਾਲਿਆਂ ਨੇ ਵੱਖਰੀ ਉਪਾਸਨਾ ਆਪਣੇ ਹਿਰਦੇ ਚ ਧਾਰੀ ਹੈ।
ਜੈਸੀ ਸਾਗਰ ਜਾਈ ਨਿਹਾਰੀ।
ਜਿਵੇਂ ਕੋਈ ਸਮੁੰਦਰ ਨੂੰ ਜਾ ਕੇ ਵੇਖੇ, ਸਮੁੰਦਰ ਦੇ ਕੰਢੇ ਤੇ ਜਾ ਕੇ ਕੋਈ ਸਮੁੰਦਰ ਦੇ ਦਰਸ਼ਨ ਕਰੇ।
ਜਿਸ ਤੇ ਉਠੇ ਤਰੰਗ ਹਜ਼ਾਰੇ।
ਜਦੋਂ ਸਮੁੰਦਰ ਨੂੰ ਵੇਖੀਏ ਤੇ ਸਮੁੰਦਰ ਵਿੱਚ ਹਜ਼ਾਰਾਂ ਹੀ ਤਰੰਗਾਂ ਉਪਜਦੀਆਂ ਨੇ। ਜਦੋਂ ਸਮੁੰਦਰ ਦੇ ਕੰਢੇ ਜਾ ਕੇ ਸਮੁੰਦਰ ਨੂੰ ਵੇਖੀਏ, ਉਹਦੇ ਚ ਸੈਂਕੜੇ ਹਜ਼ਾਰਾਂ ਹੀ ਤਰੰਗਾਂ ਉਪਜਦੀਆਂ ਹਨ।
ਨਦੀ ਜਾਏ ਕਰ ਜਬੇ ਨਿਹਾਰੀ।
ਪਰ ਜਦੋਂ ਨਦੀ ਜਾ ਕੇ ਵੇਖੀਏ, ਨਹਿਰ ਨੂੰ ਕਿਸੇ ਨੂੰ ਨਦੀ ਨੂੰ ਵੇਖੀਏ,
ਸੋਈ ਸਾਗਰ ਤਾਹੀਂ ਵਿਚਾਰੀ।
ਉਹ ਨਦੀ ਵੀ ਜਾ ਕੇ ਵੇਖੀਏ ਤੇ ਨਦੀ ਵੀ ਸਮੁੰਦਰ ਰੂਪ ਹੀ ਦਿਸਦੀ ਹੈ। ਉਹਦੇ ਵਿੱਚ ਵੀ ਉਹੀ ਪਾਣੀ ਹੈ ਤੇ ਸਮੁੰਦਰ ਵਿੱਚ ਵੀ ਉਹੀ ਪਾਣੀ ਹੈ।
ਜਲ ਸਰੂਪ ਸਭ ਇੱਕ ਨਿਹਾਰਾ।
ਜੇ ਮੂਲ ਤੱਤ ਵੇਖੀਏ ਸਮੁੰਦਰ ਵਿੱਚ, ਉਹਦੇ ਵਿੱਚ ਵੀ ਪਾਣੀ ਹੈ। ਜੇ ਨਦੀ ਚ ਜਾ ਕੇ ਵੇਖੀਏ ਤੇ ਉਹਦੇ ਵਿੱਚ ਵੀ ਪਾਣੀ ਹੈ। ਹੈ ਤਾਂ ਦੋਨਾਂ ਚ ਪਾਣੀ ਹੈ ਨਾ। ਭਾਵੇਂ ਕਿਸੇ ਦਰਿਆ ਨੂੰ, ਨਦੀ ਨੂੰ ਵੇਖੋ ਤੇ ਭਾਵੇਂ ਸਮੁੰਦਰ ਨੂੰ ਵੇਖੋ, ਨਦੀ ਵੀ ਤਾਂ ਜਾ ਕੇ ਸਮੁੰਦਰ ਚ ਮਿਲਦੀ ਹੈ ਇੱਕ ਦਿਨ। ਤੋ ਮੂਲ ਤੱਤ ਜਿਹੜਾ ਦੋਨਾਂ ਚ ਇੱਕੋ ਹੀ ਹੈ, ਪਾਣੀ ਦੋਨਾਂ ਵਿੱਚ ਹੈ।
ਤਿਮ ਸ਼੍ਰੀ ਪ੍ਰਭ ਕੀ ਗਾਨੀ ਅਵਤਾਰਾ।
ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਅਵਤਾਰ ਨੇ, ਈਸ਼ਵਰ ਦੇ, ਅਕਾਲ ਪੁਰਖ ਦੇ ਜਿਤਨੇ ਵੀ ਅਵਤਾਰ ਨੇ,
ਸਤ ਚਿਤ ਆਨੰਦ ਰੂਪ ਜੇ ਲਇਓ।
ਜਿੰਨੇ ਅਵਤਾਰ ਨੇ ਉਹਨਾਂ ਵਿੱਚ ਜਿਹੜਾ ਜਲ ਰੂਪ ਆਤਮ ਸੱਤਾ ਹੈ, ਸਤ ਚੇਤਨ ਆਨੰਦ, ਉਹ ਤਾਂ ਸਾਰਿਆਂ ਚ ਇੱਕੋ ਜੀ ਹੈ ਨਾ। ਕਲਗੀਧਰ ਜੀ ਨੇ ਜਦੋਂ ਦਸਮ ਗ੍ਰੰਥ ਸਾਹਿਬ ਦੀ ਬਾਣੀ ਲਿਖੀ, 24 ਅਵਤਾਰਾਂ ਦੀ ਕਥਾ ਲਿਖੀ ਹੈ। ਮਹਾਰਾਜ ਜੀ ਕਹਿੰਦੇ, ਅਬ ਉਚਰੋਂ 24 ਅਵਤਾਰਾ। ਕਲਗੀਧਰ ਬਚਨ ਲਿਖਦੇ, ਅਬ ਉਚਰੋਂ 24 ਅਵਤਾਰਾ, ਹੁਣ ਮੈਂ 24 ਅਵਤਾਰਾਂ ਦੀ ਕਥਾ ਲਿਖਦਾ। ਤਿਨ ਮੈਂ ਰਮਿਆ ਰਾਮ ਹਮਾਰਾ। ਮਹਾਰਾਜ ਜੀ ਕਹਿੰਦੇ, ਵੇਖਣ ਨੂੰ ਸਾਰੇ 24 ਅਵਤਾਰ ਵੱਖੋ ਵੱਖਰੇ ਨੇ, ਪਰ ਇਹਨਾਂ ਸਾਰਿਆਂ ਵਿੱਚ ਜਿਹੜੀ ਚੇਤਨ ਸੱਤਾ ਹੈ ਉਹ ਮੇਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੈ। ਵਰਤੋ ਹੀ ਰਿਹਾ ਸਾਰਿਆਂ ਚ, ਜੇ ਬੰਦਿਆਂ ਵਿੱਚ ਉਹ ਵਰਤਦਾ, ਜੀਵਾਂ ਵਿੱਚ, ਜਾਨਵਰਾਂ ਚ, ਪਸ਼ੂਆਂ ਚ, ਪੰਛੀਆਂ ਚ ਉਹ ਵਰਤ ਰਿਹਾ, ਤੇ ਫਿਰ ਅਵਤਾਰਾਂ ਚ ਨਹੀਂ, ਅਵਤਾਰਾਂ ਚ ਤਾਂ ਪ੍ਰਤੱਖ ਵਰਤਦਾ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਸੱਤ ਚੇਤਨ ਆਨੰਦ ਸੱਤਾ ਸਵਰੂਪ ਹੈ ਉਹ ਸਾਰਿਆਂ ਵਿੱਚ ਇੱਕੋ। ਜਿਵੇਂ ਨਦੀ ਨੂੰ ਵੇਖੋ, ਉਹਦੇ ਵਿੱਚ ਵੀ ਪਾਣੀ ਹੈ, ਸਮੁੰਦਰ ਵਿੱਚ ਵੀ ਪਾਣੀ। ਇਸੇ ਤਰ੍ਹਾਂ ਜੇ ਬ੍ਰਹਮ ਨੂੰ ਵੇਖੀਏ ਤੇ ਉਹ ਵੀ ਸੱਤ ਚੇਤਨ ਆਨੰਦ ਸਰੂਪ ਹੈ, ਨਿਰਾਕਾਰ ਨਿਰਗੁਣ ਸਰੂਪ। ਤੇ ਜੇ ਉਹਦੇ ਸਰਗੁਣ ਅਵਤਾਰ ਵੇਖੀਏ ਤੇ ਉਹਨਾਂ ਵਿੱਚ ਵੀ ਉਸੇ ਦੀ ਸੱਤ ਚੇਤਨ ਆਨੰਦ ਸਵਰੂਪ ਜਿਹੜੀ ਸੱਤਾ ਹੈ ਉਹ ਵਿਰਾਜਮਾਨ ਹੈ।
ਸਭ ਕੋ ਸੱਤਾ ਦੇ ਸੋ ਰਹਿਓ।
ਉਹ ਬ੍ਰਹਮ ਹੀ ਹੈ ਜਿਹੜਾ ਸਭ ਨੂੰ ਆਪਣੀ ਸੱਤਾ ਸਪੁਰਤੀ ਪ੍ਰਦਾਨ ਕਰ ਰਿਹਾ, ਜੋ ਸਭ ਨੂੰ ਆਪਣੀ ਸੱਤਾ ਦੇ ਰਿਹਾ।
ਜੇ ਪੰਡਿਤ ਪਟ ਵਿਦਿਆ ਕਨੀ।
ਹੁਣ ਜਿਹੜੇ ਪੰਡਿਤ ਨੇ ਉਹ ਵਿਦਿਆ ਪੜ੍ਹ ਲੈਂਦੇ ਆ, ਬਹੁਤ ਜ਼ਿਆਦਾ ਗ੍ਰੰਥ ਪੜ੍ਹ ਕੇ, ਸ਼ਾਸਤਰ ਪੜ੍ਹ ਕੇ।
ਗਿਆਨ ਵਿਹੂਨੇ ਮੁਕਤੀ ਪਨੀ।
ਉਹ ਗਿਆਨ ਵਿਹੂਣੇ ਜਿਹੜੇ ਪੰਡਿਤ ਨੇ, ਪੜ੍ਹ ਤਾਂ ਲਿਆ ਪਰ ਗਿਆਨ ਵਿਹੂਣੇ ਨੇ, ਅੰਦਰਲਾ ਗਿਆਨ ਨੀ ਉਹਨਾਂ ਨੂੰ, ਬਾਹਰ ਕਿਤਾਬਾਂ ਦਾ ਗਿਆਨ ਜ਼ਰੂਰ ਇਕੱਠਾ ਕਰ ਲਿਆ। ਉਹ ਗਿਆਨ ਵਿਹੋਣੇ ਜਿਹੜੇ ਪੰਡਿਤ ਨੇ ਉਹ ਫਿਰ ਆਪਣੇ ਮੁਖ ਤੋਂ ਇਉਂ ਗੱਲਾਂ ਕਰਦੇ ਨੇ,
ਸਰਗੁਣ ਪੂਜਾ ਧਰੇ ਵਿਸ਼ੇਕ।
ਕਹਿੰਦੇ ਆ ਵੀ ਸਰਗੁਣ ਦੀ ਪੂਜਾ ਕਰਨੀ ਚਾਹੀਦੀ ਹੈ, ਸਰਗੁਣ ਦੀ ਪੂਜਾ ਆਰਾਧਨਾ ਕਰਨੀ ਚਾਹੀਦੀ ਹੈ, ਵਿਸ਼ੇਸ਼ ਕਰਕੇ ਉਹ ਸਰਗੁਣ ਦੀ ਪੂਜਾ ਕਰਦੇ ਨੇ।
ਸੰਤਨ ਸੰਗ ਕਮਾਵਤ ਦੁਵੈਖ,
ਜਿਹੜੇ ਸੰਤ ਮਹਾਂਪੁਰਖ ਨਿਰਗੁਣ ਦੀ ਪੂਜਾ ਕਰਦੇ ਨੇ ਉਹਨਾਂ ਨਾਲ ਉਹ ਦੁਵੈਸ਼ ਕਰਦੇ ਆ ਵੀ ਇਹ ਰੱਬ ਨੂੰ ਮੰਨਦੇ ਹੀ ਨਹੀਂ, ਇਹ ਕਹਿੰਦੇ ਆ ਵਿਆਪਕ ਹੈ। ਅਸੀਂ ਕਹਿੰਦੇ ਆ ਵੀ ਆਹ ਜਿਹੜਾ ਭਗਵਾਨ ਹੈ ਸਾਡਾ ਸਰਗੁਣ ਰੂਪ ਅਸੀਂ ਇਹਨੂੰ ਮੰਨਦੇ ਹਾਂ, ਤੇ ਨਿਰਗੁਣ ਉਹਦੀ ਉਪਾਸ਼ਨਾ ਕਰਨ ਵਾਲਿਆਂ ਦੀ ਉਹ ਨਿੰਦਾ ਕਰਦੇ ਨੇ, ਸੰਤ ਜਨਾਂ ਨਾਲ ਦੁਵੈਸ਼ ਕਰਦੇ ਹਨ।
ਕਿ ਉਹ ਸ਼ਬਦ ਤਿਨਕੇ ਪਰਥਾਏ,
ਭਗਤ ਨਾਮਦੇਵ ਜੀ ਨੇ ਉਹਨਾਂ ਗਿਆਨ ਵਿਹੂਣੇ ਪੰਡਤਾਂ ਦੇ ਬਾਬਤੇ ਸ਼ਬਦ ਕਿਹਾ, ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਥਾ। ਜਿਹੜੇ ਨਿਰਗੁਣ ਦੀ ਉਪਾਸ਼ਨਾ ਕਰਨ ਵਾਲੇ ਮਹਾਂਪੁਰਖਾਂ ਦੀ ਨਿੰਦਾ ਕਰਦੇ, ਉਹਨਾਂ ਨਾਲ ਦੁਵੈਸ਼ ਕਰਦੇ ਨੇ ਜਿਹੜੇ ਪੰਡਿਤ ਗਿਆਨ ਵਿਹੂਣੇ ਪੜ੍ਹੇ ਲਿਖੇ, ਭਗਤ ਜੀ ਨੇ ਉਹਨਾਂ ਦਾ ਖੰਡਨ ਕਰਦਿਆਂ ਪਹਿਲਾ ਸ਼ਬਦ ਉਚਾਰਨ ਕੀਤਾ। ਦੋਵੇਂ ਪੱਖ ਪੇਸ਼ ਕੀਤੇ ਹੈ, ਫਿਰ ਉਹ ਪਹਿਲਾ ਸ਼ਬਦ ਉਚਾਰਨ ਕੀਤਾ ਹੈ,
ਸਗੁਣ ਨਿਗੁਣ ਜੇ ਪੱਖ ਬੰਧਾਏ।
ਜਿਹੜੇ ਲੋਕ ਕੋਈ ਸਰਗੁਣ ਦੇ ਪੱਖ ਚ ਬੱਧੇ ਹੈ, ਕੋਈ ਨਿਰਗੁਣ ਦੇ ਪੱਖ ਦੀ ਉਪਾਸ਼ਨਾ ਚ ਬੱਧੇ ਹਨ, ਗੁਰਬਾਣੀ ਨੇ ਫੈਸਲਾ ਕੀਤਾ ਕਿ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਅਕਾਲ ਪੁਰਖ ਨਿਰਗੁਣ ਵੀ ਆਪ ਹੈ ਤੇ ਸਰਗੁਣ ਰੂਪ ਵੀ ਆਪ ਹੈ, ਨਿਰਗੁਣ ਸਰਗੁਣ ਦੋਵੇਂ ਇੱਕੋ ਸਵਰੂਪ ਨੇ, ਇਹ ਗੁਰਬਾਣੀ ਦਾ ਫੈਸਲਾ। ਪਰ ਆਮ ਕਰਕੇ ਸਮਾਜ ਵਿੱਚ ਜਿਹੜੇ ਲੋਕ ਸੀ, ਕੁਝ ਸਰਗੁਣ ਦੀ ਉਪਾਸ਼ਨਾ ਕਰਨ ਵਾਲੇ ਨਿਰਗੁਣ ਦੀ ਉਪਾਸ਼ਨਾ ਕਰਨ ਵਾਲਿਆਂ ਦੀ ਖੰਡਨ ਕਰਦੇ ਤੇ ਨਿਰਗੁਣ ਦੀ ਉਪਾਸ਼ਨਾ ਕਰਨ ਵਾਲੇ ਸਰਗੁਣ ਦੀ ਉਪਾਸ਼ਨਾ ਕਰਨ ਵਾਲਿਆਂ ਦਾ ਖੰਡਨ ਕਰਦੇ। ਅਸੀਂ ਸਰਗੁਣ ਨੂੰ ਵੀ ਮੰਨਦੇ ਹਾਂ, ਅਸੀਂ ਨਿਰਗੁਣ ਨੂੰ ਵੀ ਮੰਨਦੇ ਹਾਂ, ਤੁਸੀਂ ਆਖੋਗੇ ਉਹ ਕਿਵੇਂ? ਸਰਗੁਣ ਰੂਪ ਵਿੱਚ ਜਗਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਵੀ ਇਹ ਸਾਡੇ ਸਤਿਗੁਰੂ ਜੀ ਸਰਗੁਣ ਸਰੂਪ ਨੇ ਅਕਾਲ ਪੁਰਖ ਦਾ, ਪਰ ਗੁਰਬਾਣੀ ਦਾ ਕੋਈ ਰੂਪ ਰੰਗ ਨਹੀਂ। ਅਸੀਂ ਗੁਰਬਾਣੀ ਪੜ੍ਹੀਏ ਤੁਹਾਡੇ ਤੱਕ ਜਾਵੇ, ਕਦੇ ਗੁਰਬਾਣੀ ਦਿਸਦੀ ਹੈ? ਸ਼ਬਦ ਤੁਹਾਡੇ ਤੱਕ ਜਾਂਦੇ ਆ, ਦਿਸਦੇ ਤਾਂ ਨਹੀਂ, ਕਿਉਂਕਿ ਗੁਰਬਾਣੀ ਨਿਰਗੁਣ ਸਰੂਪ ਹੈ, ਨਿਰਾਕਾਰ ਸਵਰੂਪ ਵੀ ਹੈ। ਇਸ ਕਰਕੇ ਸਾਹਿਬ ਜੀ ਸਾਡੇ ਨਿਰਗੁਣ ਸਰੂਪ ਵੀ ਨੇ, ਤੋ ਸਰਗੁਣ ਰੂਪ ਗੁਰੂ ਨਾਨਕ ਸਾਹਿਬ ਦਾ ਪ੍ਰਤੱਖ ਰੂਪ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਤੱਖ ਰੂਪ ਵੀ ਨੇ। ਪਾਤਸ਼ਾਹ ਕਹਿੰਦੇ ਅਸੀਂ ਬੰਧ ਜਿਹੜੇ ਪੱਖਵਾਦ ਚ ਲੋਕ ਉਲਝੇ ਹੋਏ ਸੀ, ਉਸ ਪੱਖਵਾਦ ਨੂੰ ਖੰਡਨ ਕਰਨ ਵਾਸਤੇ ਮਹਾਰਾਜ ਭਗਤ ਨਾਮਦੇਵ ਜੀ ਨੇ ਦੋਨੇ ਪੱਖ ਰੱਖੇ ਨੇ। ਜਿਹੜੇ ਕੇਵਲ ਸਰਗੁਣ ਦੀ ਉਪਾਸ਼ਨਾ ਕਰਕੇ ਨਿਰਗੁਣ ਦਾ ਵਿਰੋਧ ਕਰਦੇ, ਉਹਨਾਂ ਨੂੰ ਕਿਹਾ ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਥਾ, ਤੇ ਜਿਹੜੇ ਨਿਰਗੁਣ ਦੀ ਉਪਾਸ਼ਨਾ ਕਰਕੇ ਸਰਗੁਣ ਦਾ ਖੰਡਨ ਕਰਦੇ ਉਹਨਾਂ ਨੂੰ ਕਹਿ ਦਿੱਤਾ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਉੱਥੇ ਕਹਿ ਦਿੱਤਾ ਧੰਨ ਧੰਨ ਮਾਤਾ ਦੇਵ ਕੀ। ਉੱਥੇ ਮਹਾਰਾਜ ਜੀ ਭਗਤ ਨਾਮਦੇਵ ਜੀ ਨੇ ਫਿਰ ਉਹਨਾਂ ਦਾ ਖੰਡਨ ਕੀਤਾ ਵੀ ਤੁਸੀਂ ਵੀ ਗਲਤ ਕਰਦੇ ਹੋ, ਸਹੀ ਨਹੀਂ ਹੋ। ਹਾਂਜੀ,
ਧਰਮ ਸਰੀਰ ਧਰਨ ਕੋ ਏਹੀ,
ਕਹਿੰਦੇ ਸਰੀਰ ਨੂੰ ਧਾਰਨ ਕਰਨ ਦਾ ਧਰਮ ਇਹੀ ਹੈ।
ਦੁੱਖ ਸੁੱਖ ਪ੍ਰਾਪਤ ਹੋਣ ਅਛੇ,
ਦੁੱਖ ਤੇ ਸੁੱਖ ਇਹ ਅੱਛੇ ਹੀ ਭਲੇ ਪ੍ਰਕਾਰ ਨਾਲ ਸਾਨੂੰ ਪ੍ਰਾਪਤ ਹੁੰਦੇ ਨੇ।
ਗਿਆਨੀ ਤਨ ਕੋ ਝੂਠ ਲਖੰਤੇ,
ਜਿਹੜੇ ਗਿਆਨਵਾਨ ਨੇ ਤਤਵ ਗਿਆਨੀ ਉਹ ਆਪਣੇ ਸਰੀਰ ਨੂੰ ਝੂਠ ਸਮਝਦੇ ਆ, ਉਹ ਕਹਿੰਦੇ ਸਰੀਰ ਹੈ ਹੀ ਨਾਸ਼ਵਾਨ, ਜਨਮ ਤੋਂ ਪਹਿਲਾਂ ਨਹੀਂ ਸੀ, ਮਰਨ ਤੋਂ ਬਾਅਦ ਨਹੀਂ ਰਹਿਣਾ, ਵਿੱਚ ਭਾਸਦਾ ਵੀ ਹੈ ਨਹੀਂ ਹੈ, ਉਦਾਂ ਨਜ਼ਰ ਆ ਰਿਹਾ ਹੈ। ਗਿਆਨਵਾਨ ਜਿਹੜੇ ਤਤਵ ਗਿਆਨੀ ਹੁੰਦੇ ਨੇ ਉਹ ਆਪਣੇ ਤਨ ਨੂੰ ਝੂਠ ਜਾਣਦੇ ਨੇ।
ਤੈ ਸਮ ਦੁੱਖ ਸੁੱਖ ਕੂਰ ਜਨੰਤੇ,
ਸਰੀਰ ਝੂਠਾ ਤੇ ਫਿਰ ਸਰੀਰ ਨਾਲ ਜੁੜੇ ਜਿਹੜੇ ਦੁੱਖ ਤੇ ਸੁੱਖ ਨੇ ਉਹ ਵੀ ਝੂਠੇ, ਫਿਰ ਉਹਨਾਂ ਨੂੰ ਵੀ ਉਹ ਝੂਠ ਹੀ ਜਾਣਦੇ ਹਨ।
ਇੱਕ ਉਪਾਸ ਕੀ ਲੱਖ ਕੇ ਹੋਏ,
ਇੱਕ ਉਹ ਨੇ ਜਿਹੜੇ ਲੱਖਿਆ ਪ੍ਰਮਾਤਮਾ ਦੇ ਉਪਾਸ਼ਕੀ ਹਨ, ਜਿਹੜੇ ਕੇਵਲ ਇੱਕ ਪ੍ਰਮਾਤਮਾ ਨੂੰ ਉਪਾਸ਼ਨਾ ਕਰਕੇ ਅਰਾਧਦੇ ਨੇ।
ਇੱਕ ਸਮ ਸੱਤਾ ਸਭ ਮੈਂ ਪਾਸਨ,
ਉਹ ਕਹਿੰਦੇ ਆ ਵੀ ਪ੍ਰਮਾਤਮਾ ਦੀ ਜਿਹੜੀ ਸੱਤਾ ਇੱਕ ਸਮਾਨ ਸਾਰਿਆਂ ਵਿੱਚ ਭਾਸ ਰਹੀ ਹੈ, ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਉਹ ਕਹਿੰਦੇ ਸਭ ਵਿੱਚ ਇੱਕੋ ਹੀ ਜੋਤ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਿਹੜੇ ਕੇਵਲ ਇੱਕ ਪਰਮਾਤਮਾ ਨੂੰ ਉਪਾਸ਼ਣ ਵਾਲੇ ਹਨ ਉਹ ਇੱਕੋ ਸੱਤਾ ਪਰਮੇਸ਼ਰ ਦੀ ਸਾਰਿਆਂ ਚ ਇੱਕ ਸਮਾਨ ਵੇਖਦੇ ਹਨ।
ਰਮਿਓ ਅਕਾਲ ਪੁਰਖ ਸਭ ਮਾਈ,
ਉਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਚ ਇੱਕ ਸਮਾਨ ਰਮਿਆ ਹੋਇਆ।
ਸੋ ਕਹਿ ਸੰਗ ਬੈਰ ਧਰ ਨਾਈ,
ਉਹ ਕਿਸੇ ਨਾਲ ਵੀ ਵੈਰ ਨਹੀਂ ਰੱਖਦੇ। ਉਹ ਕਹਿੰਦੇ ਕਿਹਦੇ ਨਾਲ ਵੈਰ ਕਰੀਏ ਜੇ ਸਾਰਿਆਂ ਚ ਉਹ ਵਸਦਾ, ਰੱਬ ਨਾਲ ਕਿਵੇਂ ਵੈਰ ਕਰੀਏ ਜੇ ਸਾਰਿਆਂ ਚ ਹੀ ਪਰਮੇਸ਼ਰ ਵਸਦਾ, ਤੇ ਫਿਰ ਕਿਹਦੇ ਨਾਲ ਵੈਰ ਕਮਾਈਏ।
ਵਾਚ ਉਪਾਸਕ ਜੇ ਨਰ ਆਏ,
ਦੂਜੇ ਹੁੰਦੇ ਨੇ ਵਾਚ ਉਪਾਸ਼ਨ। ਵਾਚ ਉਪਾਸ਼ਕ ਦਾ ਮਤਲਬ ਹੁੰਦਾ ਇੱਕ ਤਾਂ ਹੁੰਦੇ ਪਰਮਾਤਮਾ ਦੇ ਉਪਾਸ਼ਕ ਜਿਹੜੇ ਨਿਰਾਕਾਰ ਸਰੂਪ ਚ, ਦੂਜੇ ਜਿਹੜੇ ਪਰਮਾਤਮਾ ਦੀ ਸੱਤਾ ਲੈ ਕੇ ਆਏ ਸੰਸਾਰ ਚ ਅਵਤਾਰ, ਅਵਤਾਰ ਆਏ ਪਰਮੇਸ਼ਰ ਦੀ ਸੱਤਾ ਲੈ ਕੇ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਉਹਨਾਂ ਦੇ ਉਪਾਸ਼ਨਾ ਕਰਨ ਵਾਲੇ ਜਿਹੜੇ ਲੱਖ ਦੇ ਉਪਾਸ਼ਕ ਸਨ।
ਸਿਮਰੇ ਕ੍ਰਿਸ਼ਨ ਰਾਮ ਕੱਟ ਕਏ,
ਉਹ ਹੁਣ ਜਿਹੜੇ ਕ੍ਰਿਸ਼ਨ ਜੀ ਦੀ ਭਗਤੀ ਕਰਨ ਵਾਲੇ ਨੇ, ਉਹ ਹਰੇ ਕ੍ਰਿਸ਼ਨ ਜਾਂ ਰਾਧਾ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਇਹਦਾ ਜਾਪ ਜਪਦੇ ਆ, ਤੇ ਭਗਵਾਨ ਰਾਮ ਚੰਦਰ ਜੀ ਨੂੰ ਘੱਟ ਦੱਸਦੇ ਆ ਵੀ ਰਾਮ ਚੰਦਰ ਜੀ ਘੱਟ ਕਲਾ ਦੇ ਮਾਲਕ ਸੀ, ਭਗਵਾਨ ਕ੍ਰਿਸ਼ਨ ਜੀ 16 ਕਲਾ ਅਵਤਾਰ ਸੀ, ਸ਼੍ਰੀ ਰਾਮ ਚੰਦਰ ਜੀ 14 ਕਲਾ ਸੀ। ਇਹ ਬੜਾ ਵਿਰੋਧ ਹੁਣ ਵੀ ਚੱਲਦਾ। ਜਿਹੜੇ ਕ੍ਰਿਸ਼ਨ ਜੀ ਦੀ ਭਗਤੀ ਕਰਨ ਵਾਲੇ ਆ ਉਹ ਭਗਵਾਨ ਮਹਾਰਾਜ ਰਾਮ ਚੰਦਰ ਜੀ ਦਾ ਖੰਡਨ ਕਰਦੇ ਆ। ਹਾਂਜੀ,
ਰਾਮ ਉਪਾਸਨ ਕਰਨੇ ਹਾਰੇ,
ਜਿਹੜੇ ਭਗਵਾਨ ਰਾਮ ਚੰਦਰ ਜੀ ਦੀ ਉਪਾਸ਼ਨਾ ਕਰਦੇ ਆ ਉਹਨਾਂ ਨੂੰ ਜਪਦੇ ਹਨ।
ਕ੍ਰਿਸ਼ਨ ਵਿਖੇ ਸੋ ਦੋਸ਼ੀ ਉਚਾਰੇ,
ਉਹ ਭਗਵਾਨ ਕ੍ਰਿਸ਼ਨ ਜੀ ਨੂੰ ਘੱਟ ਦੱਸਦੇ ਆ, ਵਿਰੋਧ ਕਰਨ ਲੱਗ ਪਏ ਨਾ, ਲੜਨ ਲੱਗ ਪਏ। ਭਗਤ ਜੀ ਨੇ ਖੰਡਨ ਕੀਤਾ ਇਸ ਗੱਲ ਦਾ ਵੀ ਤੁਸੀਂ ਇਹ ਵੇਖੋ ਵੀ ਜਿਹੜੀ ਸੱਤਾ ਕ੍ਰਿਸ਼ਨ ਜੀ ਵਿੱਚ ਹੈ ਉਹੀ ਸੱਤਾ ਰਾਮ ਚੰਦਰ ਜੀ ਵਿੱਚ ਵੀ ਹੈ, ਦੋਵਾਂ ਚ ਫਰਕ। ਤੁਸੀਂ ਉਹ ਸੱਤਾ ਨਾਲ ਜੁੜਨਾ ਨਾ, ਜਿਹੜਾ ਪਾਣੀ ਨਹਿਰ ਚ ਆ ਉਹੀ ਸਮੁੰਦਰ ਵਿੱਚ ਵੀ ਨਜ਼ਰ ਆ ਰਿਹਾ। ਤੁਸੀਂ ਇਹ ਨਾ ਵੇਖੋ ਵੀ ਇਹ ਨਹਿਰ ਆ ਇਹ ਸਮੁੰਦਰ ਹੈ, ਪਾਣੀ ਵੇਖੋ ਵੀ ਪਾਣੀ ਦਾ ਦੋਵਾਂ ਚ ਹੈ, ਸਮੁੰਦਰ ਵਿੱਚ ਵੀ ਹੈ ਨਹਿਰ ਵਿੱਚ ਵੀ ਹੈ। ਭਗਤ ਨਾਮਦੇਵ ਜੀ ਨੇ ਗੱਲ ਸਪਸ਼ਟ ਕੀਤੀ ਦੋਵੇਂ ਪੱਖ ਪੇਸ਼ ਕਰਕੇ, ਸਰਗੁਣ ਦਾ ਵੀ ਤੇ ਨਿਰਗੁਣ ਦਾ ਵੀ। ਜਿਹੜੇ ਸਰਗੁਣ ਦੇ ਉਪਾਸ਼ਕ ਸੀ ਲੱਖ ਉਪਾਸ਼ਕ, ਇੱਕ ਵਾਚਿਆ ਦੇ ਉਪਾਸ਼ਕ ਨੇ ਇੱਕ ਲੱਖ ਦੇ ਉਪਾਸ਼ਕ ਨੇ। ਜਿਹੜੇ ਵਾਚਿਆ ਉਪਾਸ਼ਨਾ ਕਰਨ ਵਾਲੇ ਉਹ ਤਾਂ ਵੈਰ ਹੀ ਨਹੀਂ ਕਰਦੇ ਕਿਸੇ ਨਾਲ, ਕਹਿੰਦੇ ਸਭ ਚ ਪਰਮੇਸ਼ਰ। ਜਿਹੜੇ ਲੱਖ ਦੇ ਉਪਾਸ਼ਨਾ ਵਾਲੇ ਕ੍ਰਿਸ਼ਨ ਜੀ ਦੀ ਭਗਤੀ ਕਰਨ ਵਾਲੇ ਉਹ ਰਾਮ ਚੰਦਰ ਜੀ ਨੂੰ ਘੱਟ ਦੱਸਦੇ ਆ, ਰਾਮ ਚੰਦਰ ਜੀ ਦੀ ਭਗਤੀ ਕਰਨ ਵਾਲੇ ਕ੍ਰਿਸ਼ਨ ਜੀ ਚ ਦੋਸ਼ ਰੂਪ ਦੇ ਹੋਏ ਜੀ। ਉਹਨਾਂ ਤੇ 365 ਰਾਣੀਆਂ ਰੱਖੀਆਂ ਸੀ ਜੀ, ਉਹਨਾਂ ਦਾ 16,000 ਵਿਆਹ ਕਰਾਏ ਸੀ। ਤੋ ਏਦਾਂ ਇੱਕ ਦੂਜੇ ਦਾ ਖੰਡਨ ਕਰਦੇ, ਇੱਕ ਦੂਜੇ ਪ੍ਰਤੀ ਵਿਰੋਧਾਭਾਸ ਰੱਖਦੇ ਹਨ।
ਇਤਿਆਦਿਕ ਬਹੁਤ ਤਰਕੇ ਉਠਾਵੇ,
ਇਹਨਾਂ ਦੇ ਬਹੁਤ ਸਾਰੇ ਇੱਕ ਦੂਜੇ ਪ੍ਰਤੀ ਤਰਕ ਕਰਦੇ ਨੇ, ਕਿੰਤੂ ਪਰੰਤੂ ਕਰਦੇ ਨੇ।
ਲੱਖ ਰੂਪ ਕੋ ਭੇਦ ਨ ਪਾਵੇ,
ਜਿਹੜਾ ਲੱਖ ਰੂਪ ਹੈ ਯਾਨੀ ਕਿ ਜਿਹੜੀ ਚੇਤਨਾ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਵਿੱਚ ਹੈ ਉਹੀ ਚੇਤਨਾ ਭਗਵਾਨ ਕ੍ਰਿਸ਼ਨ ਜੀ ਵਿੱਚ ਹੈ, ਉਹਨਾਂ ਨੂੰ ਉਹ ਨਹੀਂ ਦਿਸਦੀ। ਕੇਵਲ ਬਾਹਰਲਾ ਰੂਪ ਵੇਖ ਕੇ ਹੀ ਉਹ ਖੰਡਨ ਮੰਡਨ ਕਰੀ ਜਾਂਦੇ ਆ, ਬਾਹਰਲਾ ਹੀ ਸਰੂਪ ਵੇਖ ਕਰਕੇ ਮਨ ਚ ਭਰਮ ਕਰੀ ਜਾਂਦੇ, ਇੱਕ ਦੂਜੇ ਪ੍ਰਤੀ ਵਿਰੋਧ ਕਰੀ ਜਾਂਦੇ, ਇਹ ਨਹੀਂ ਵੇਖਦੇ ਵੀ ਚੇਤਨ ਸੱਤਾ ਤਾਂ ਦੋਨਾਂ ਚ ਇੱਕੋ ਹੀ ਹੈ ਨਾ। ਹਾਂਜੀ,
ਯਾ ਤੇ ਲੱਖ ਉਪਾਸਕ ਬਨੋ,
ਇਸ ਕਰਕੇ ਮਹਾਰਾਜ ਜੀ ਭਗਤ ਨਾਮਦੇਵ ਜੀ ਇਹ ਦੱਸਣਾ ਚਾਹੁੰਦੇ ਆ ਦੋਵੇਂ ਪੱਖ ਲੱਖ ਰੱਖ ਕੇ ਕਿ ਤੁਸੀਂ ਲੱਖ ਦੀ ਉਪਾਸ਼ਨਾ ਕਰੋ ਵਾਚਿਆ ਦੀ ਨਹੀਂ। ਲੱਖ ਦੀ ਉਪਾਸ਼ਨਾ ਮਤਲਬ ਲਕਸ਼ਿਆ, ਲਕਸ਼ਿਆ ਕੀ ਹੈ? ਲਕਸ਼ਿਆ ਜਿਹੜਾ ਉਹ ਸੱਤ ਚੇਤਨ ਆਨੰਦ ਸਰੂਪ ਪਰਮਾਤਮਾ, ਉਹਦੀ ਉਪਾਸ਼ਨਾ ਕਰੋ, ਉਹੀ ਸਾਰਿਆਂ ਚ ਵਰਤ ਰਿਹਾ, ਉਸੇ ਦੀ ਜੋਤ ਹੈ ਸਾਰਿਆਂ ਚ, ਉਹਦੀ ਉਪਾਸ਼ਨਾ ਵਿੱਚ ਪ੍ਰੇਰਿਤ ਕਰਦੇ ਹਨ।
ਓਏ ਨਿਰਵੈਰ ਵਿਕਾਰ ਨਹਨੋ,
ਔਰ ਨਿਰਵੈਰ ਹੋ ਜਾਓ, ਕਿਸੇ ਨਾਲ ਵੈਰ ਵਿਰੋਧ ਨਾ ਰੱਖੋ ਕਿ ਵੈਰ ਵਿਰੋਧ ਦੀ ਬਿਰਤੀ ਰੱਖਣੀ। ਜਿਹੜੇ ਸ਼੍ਰੀ ਰਾਮ ਜੀ ਨੂੰ ਪੂਜਣ ਵਾਲੇ ਉਹ ਕ੍ਰਿਸ਼ਨ ਜੀ ਦੇ ਭਗਤਾਂ ਨਾਲ ਵੈਰ ਰੱਖਣ ਚੰਗੀ ਗੱਲ ਨਹੀਂ। ਕ੍ਰਿਸ਼ਨ ਜੀ ਦੀ ਭਗਤੀ ਕਰਨ ਵਾਲੇ ਮਹਾਰਾਜ ਭਗਵਾਨ ਰਾਮ ਚੰਦਰ ਜੀ ਦੀ ਭਗਤੀ ਕਰਨ ਵਾਲਿਆਂ ਨਾਲ ਵਿਰੋਧ ਕਰਨ ਠੀਕ ਨਹੀਂ। ਔਰ ਜਿਹੜੇ ਸ਼੍ਰੀ ਰਾਮ ਜੀ ਦੀ ਉਪਾਸ਼ਨਾ ਕਰਨ ਵਾਲੇ ਨੇ ਉਹ ਬ੍ਰਹਮਾ ਜੀ ਦੀ ਉਪਾਸ਼ਨਾ ਕਰਨ ਵਾਲੇ ਜਾਂ ਸ਼ਿਵ ਜੀ ਦੀ ਉਪਾਸ਼ਨਾ ਕਰਨ ਵਾਲਿਆਂ ਦਾ ਵਿਰੋਧ ਕਰਨ ਠੀਕ ਨਹੀਂ, ਕਿਉਂਕਿ ਚੇਤਨਾ ਤਾਂ ਸਾਰਿਆਂ ਵਿੱਚ ਇੱਕੋ ਹੈ ਨਾ। ਕਹਿੰਦੇ ਉਹ ਚੇਤਨਾ ਦੀ ਭਗਤੀ ਕਰੋ ਤੁਸੀਂ, ਵੈਰ ਕਿਉਂ ਕਰਦੇ ਹੋ? ਵੇਖੋ ਕਿੱਡਾ ਵੱਡਾ ਸਿਧਾਂਤ ਗੁਰਬਾਣੀ ਦਾ। ਇਸ ਕਰਕੇ ਜਦੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਜਦੋਂ ਪੂਰੇ ਸੰਸਾਰ ਭਰ ਵਿੱਚ ਇੱਕੋ ਹੀ ਪ੍ਰਜਾਤੰਤਰ ਹੋ ਜਾਏ, ਇੱਕੋ ਦਾ ਹੀ ਰਾਜ ਹੋ ਜਾਏ, ਜਿਵੇਂ ਵੱਖੋ ਵੱਖਰੇ ਦੇਸ਼ਾਂ ਚ ਵੱਖੋ ਵੱਖਰੇ ਰਾਜਿਆਂ ਦਾ ਰਾਜ ਹੈ, ਮੰਨ ਲਓ ਪੂਰੇ ਵਰਲਡ ਵਿੱਚ ਇੱਕੋ ਹੀ ਰਾਜ ਸਥਾਪਿਤ ਹੋ ਜਾਏ ਤੇ ਪੂਰੇ ਵਰਲਡ ਦੀ, ਪੂਰੇ ਵਿਸ਼ਵ ਦੀ ਅਗਰ ਕੋਈ ਸਾਂਝਾ ਧਰਮ ਗ੍ਰੰਥ ਹੋਵੇ ਜਿਹੜਾ ਸਾਰੇ ਸਮਾਜ ਨੂੰ ਜੋੜ ਕੇ ਰੱਖੇ, ਅਗਰ ਕੋਈ ਗ੍ਰੰਥ ਸਾਰਿਆਂ ਦੀ ਰਹਿਨੁਮਾਈ ਕਰ ਸਕਦਾ ਹੈ, ਸਭ ਦੀ ਅਗਵਾਈ ਕਰ ਸਕਦਾ ਹੈ, ਤਾਂ ਉਹ ਕੇਵਲ ਤਾਂ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਨ।
ਸਤਿ ਸ੍ਰੀ ਅਕਾਲ।
ਮਹਾਰਾਜ ਜੀ ਦੀ ਬਾਣੀ ਸਭ ਨੂੰ ਜੋੜਦੀ ਆ, ਤੋੜਦੀ ਨਹੀਂ ਆ ਸਮਾਜ ਨੂੰ, ਸਮਾਜ ਨੂੰ ਸਾਰੇ ਨੂੰ ਜੋੜ ਕੇ ਰੱਖਦੀ, ਇੱਕ ਦੂਜੇ ਪ੍ਰਤੀ ਸਦਭਾਵ, ਮੈਤਰੀ ਭਾਵ, ਦੁਸ਼ਮਣੀ ਦਾ ਭਾਵ ਖਤਮ ਕਰਦੇ। ਦੁਸ਼ਮਣੀ ਕਦੋਂ ਪਈ, ਵਿਰੋਧ ਕਦੋਂ ਪਿਆ? ਜਦੋਂ ਉਹਨਾਂ ਆਖਿਆ ਸਾਡੇ ਸ਼ਿਵ ਜੀ, ਦੂਜੇ ਕਹਿੰਦੇ ਸਾਡੇ ਰਾਮ ਜੀ, ਤੀਜੇ ਕਹਿੰਦੇ ਸਾਡੇ ਕ੍ਰਿਸ਼ਨ ਜੀ, ਚੌਥੇ ਕਹਿੰਦੇ ਸਾਡੇ ਮਹਾਤਮਾ ਬੁੱਧ ਜੀ, ਪੰਜਵੇਂ ਕਹਿੰਦੇ ਜੀ ਸਾਡੇ ਅਰਹੰਤ ਜੀ, ਛੇਵੇਂ ਕਹਿੰਦੇ ਜੀ ਅਸਲ ਸਾਥੀ ਤਾਂ ਸ਼ੰਕਰਾਚਾਰੀਆ ਜੀ ਨੂੰ ਮੰਨਦੇ ਹਾਂ, ਸੱਤਵੇਂ ਕਹਿੰਦੇ ਜੀ ਅਸੀਂ ਦਯਾਨੰਦ ਜੀ ਨੂੰ ਮੰਨਦੇ ਹਾਂ, ਅੱਠਵਿਆਂ ਨੇ ਕੁਝ ਹੋਰ ਕਹਿ ਦਿੱਤਾ, ਨੌਵਿਆਂ ਨੇ ਕੁਝ ਹੋਰ, ਕਿਸੇ ਆਖਿਆ ਅਸੀਂ ਗੋਰਖ ਪੰਥੀ ਹਾਂ। ਮਹਾਰਾਜ ਜੀ ਕਹਿੰਦੇ ਜੋਤ ਤਾਂ ਸਾਰਿਆਂ ਵਿੱਚ ਇੱਕੋ ਹੈ ਨਾ, ਉਹਦੇ ਉਪਾਸ਼ਕ ਬਣੋ, ਉਹਦੀ ਉਪਾਸ਼ਨਾ ਕਰੋ, ਜਦੋਂ ਉਹਦੀ ਉਪਾਸ਼ਨਾ ਕਰੋਗੇ ਸਭ ਪ੍ਰਤੀ ਇੱਕ ਦੂਜੇ ਪ੍ਰਤੀ ਵੈਰ ਵਿਰੋਧ ਖਤਮ ਹੋ ਜਾਏਗੀ, ਦੁਸ਼ਮਣੀ ਖਤਮ ਹੋ ਜਾਏਗੀ। ਉਸ ਜਿਹੜਾ ਅੱਲਾ ਕਹਿ ਰਹੇ ਹੋ, ਉਹ ਅੱਲਾ ਕਹਿਣ ਵਾਲਿਆਂ ਵਿੱਚ ਵੀ ਤਾਂ ਪਰਮੇਸ਼ਰ ਵਸਦਾ, ਤੇ ਜਿਹੜੇ ਰਾਮ ਕਹਿ ਰਹੇ ਨੇ ਉਹਨਾਂ ਵਿੱਚ ਵੀ ਤਾਂ ਪਰਮੇਸ਼ਰ ਵਸਦਾ, ਜਿਹੜੇ ਕ੍ਰਿਸ਼ਨ ਕਹਿ ਰਹੇ ਨੇ ਉਹਨਾਂ ਵਿੱਚ ਵੀ ਪਰਮੇਸ਼ਰ ਵਸਦਾ। ਤੋ ਪਾਤਸ਼ਾਹ ਨੇ ਇਹ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ। ਜਿਹੜੇ ਭਗਤ ਜੀ ਨੇ ਦੋਵੇਂ ਪੱਖ ਰੱਖੇ ਨੇ ਨਾ, ਉਹ ਇਸ ਕਰਕੇ ਰੱਖੇ ਨੇ ਕਿ ਦੋਨਾਂ ਵਿੱਚ ਜਿਹੜੀ ਚੇਤਨ ਸੱਤਾ ਤੁਸੀਂ ਉਹਦੇ ਨਾਲ ਜੁੜਨਾ, ਉਹਦੇ ਵਿੱਚ ਭੇਦ ਹੋਣਾ, ਜਿਹੜੀ ਨਿਰਗੁਣ ਵਿੱਚ ਵੀ ਆ ਤੇ ਸਰਗੁਣ ਵਿੱਚ ਵੀ ਹੈ। ਹਾਂਜੀ,
ਸੁਨ ਸਤਿਗੁਰ ਤੇ ਸੰਸੈ ਖੋਏ।
ਜਦੋਂ ਮਹਾਰਾਜ ਜੀ ਦੇ ਬਚਨ ਭਾਈ ਵਿੱਸਾ, ਭਾਈ ਗੋਪੀ, ਭਾਈ ਤੁਲਸੀਆ ਜੀ ਔਰ ਭਾਈ ਗੋਇੰਦ ਜੀ ਨੇ ਸੁਣੇ, ਇਹ ਬਚਨ ਸੁਣ ਕੇ ਮਨ ਦਾ ਸੰਸਾ ਦੂਰ ਹੋ ਗਿਆ, ਮਨ ਦੇ ਸੰਸੇ ਦੀ ਨਿਰਵਿਰਤੀ ਹੋ ਗਈ।
ਲਖਿਓ ਸਰੂਪ ਆਪਣੋ ਜੋਏ,
ਔਰ ਜਿਹੜਾ ਆਪਣਾ ਨਿਜ ਸਰੂਪ ਸੀ ਉਹ ਇਹਨਾਂ ਨੇ ਜਾਣ ਲਿਆ।
ਦੋਹਰਾ ਕਾਲੂ ਚਾਉ ਬੰਮੀਆਂ ਗੋਇੰਦ ਕਈ ਆਨ।
ਕਹਿੰਦੇ ਭਾਈ ਕਾਲੂ ਜੀ
ਚਾਉ,
ਭਾਈ ਚਾਉ ਜੀ ਬੰਮੀਆਂ, ਭਾਈ ਗੋਇੰਦ ਕਈ ਜੀ।
ਮੂਲਾ ਹੇਮ ਕਪਾਹੀਆ ਤਾਰੋ ਸੂਰ ਮਹਾਨ।
ਭਾਈ ਮੂਲਾ ਜੀ, ਭਾਈ ਹੇਮ ਕਪਾਹੀਆ ਜੀ, ਭਾਈ ਤਾਰੋ ਜੀ, ਇਹ ਚੱਲ ਕੇ ਆਏ ਮਹਾਰਾਜ ਜੀ ਦੇ ਪਾਸ।
ਚੌਪਈ ਛੱਜੂ ਨਿਹਾਲੂ ਦੋਨੋਂ ਭਲੇ,
ਭਾਈ ਛੱਜੂ ਜੀ, ਭਾਈ ਨਿਹਾਲੂ ਜੀ ਦੋਵੇਂ ਭਲੇ ਸਿੱਖ ਨੇ, ਇਹ ਵੀ ਆਏ ਨਾਲ।
ਉਤੋਂ ਕੋਹਲੀ ਰਾਮੂ ਮਿਲੇ,
ਭਾਈ ਰਾਮੂ ਜੀ ਇਹ ਕੋਹਲੀ ਜਾਤੀ ਦੇ ਨਾਲ ਸੰਬੰਧ ਰੱਖਦੇ ਸਨ, ਇਹ ਵੀ ਆਏ ਮਿਲ ਕੇ।
ਤੁਲਸਾ ਵੋਹਰਾ ਸਾਈ ਦਿੱਤਾ,
ਭਾਈ ਤੁਲਸਾ ਵੋਹਰਾ ਇਹਨਾਂ ਦਾ ਗੋਤ ਸੀ, ਇਸੇ ਤਰ੍ਹਾਂ ਭਾਈ ਸਾਈ ਦਿੱਤਾ ਜੀ।
ਆਕੁਲ ਅਰਦਾ ਮੋਦਰ ਮਿੱਤਾ,
ਭਾਈ ਆਕੁਲ ਜੀ ਔਰ ਭਾਈ ਦਮੋਦਰ ਜੀ ਔਰ ਭਾਈ ਮਿੱਤਾ ਜੀ, ਇਹ ਸਾਰੇ ਸਿੱਖ ਆਏ ਇਕੱਠੇ ਹੋ ਕੇ।
ਵਿਗੈ ਮਲ ਅਰ ਆਵਲ ਪਾਨਾ,
ਭਾਈ ਵਿਗੈ ਮਲ ਜੀ, ਭਾਈ ਆਵਲ ਜੀ, ਭਾਈ ਪਾਨਾ ਜੀ।
ਬੁੱਧੂ ਛੀਂਬਾ ਆਏ ਸੁਜਾਨਾ,
ਭਾਈ ਬੁੱਧੂ ਜੀ ਜਿਹੜੇ ਛੀਂਬੇ ਗੋਤ ਨਾਲ ਸੰਬੰਧ ਰੱਖਦੇ ਸਨ ਭਗਤ ਨਾਮਦੇਵ ਜੀ ਦੇ ਭਾਈਚਾਰੇ ਨਾਲ, ਇਹ ਵੀ ਆਏ ਹਨ।
ਭਿੱਖਾ ਟੋਡਾ ਜੁਗ ਭੱਟ ਆਏ,
ਭਾਈ ਭਿੱਖਾ ਜੀ, ਭਾਈ ਟੋਡਾ ਜੀ, ਇਹ ਦੋਵੇਂ ਭੱਟ ਸਨ ਮਹਾਰਾਜ ਸੱਚੇ ਪਾਤਸ਼ਾਹ ਦੇ, ਇਹ ਵੀ ਆਏ ਹਨ।
ਤਿੰਨ ਸੰਗ ਮਿਲੇ ਜੋ ਖੋੜਸ ਕਹੇ,
ਇਹ ਸਾਰੇ ਮਿਲ ਕੇ 16 ਸਿੱਖ ਨੇ ਉੱਪਰ ਜਿਨ੍ਹਾਂ ਦੀ ਗਿਣਤੀ ਆਈ, ਇਹ 16 ਸਿੱਖ ਸਨ ਜਿਹੜੇ ਆਏ ਹਨ।
ਸਭ ਸੁਲਤਾਨਪੁਰੇ ਕੇ ਵਾਸੀ,
ਇਹ 16 ਦੇ 16 ਸਿੱਖ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਨਗਰੀ ਜਿੱਥੇ ਮੇਰੇ ਸਾਹਿਬਾਂ ਨੇ 13-13 ਤੋਲਿਆ, ਡੇਢ ਦਹਾਕੇ ਤੋਂ ਵੱਧ ਸਮਾਂ ਬਤੀਤ ਕੀਤਾ ਜੀਵਨ ਦਾ, ਸੁਲਤਾਨਪੁਰ ਸਾਹਿਬ ਤੋਂ ਆਏ ਨੇ 16 ਦੇ 16 ਸਿੱਖ। ਸ੍ਰੀ ਸੁਲਤਾਨਪੁਰ ਸਾਹਿਬ ਖਾਲਸੇ ਦਾ ਛੋਟਾ ਨਨਕਾਣਾ ਸਾਹਿਬ ਹੈ। ਪਾਕਿਸਤਾਨ ਦੀ ਵੰਡ ਸਮੇਂ, ਹਿੰਦੁਸਤਾਨ ਦੀ, ਪੰਜਾਬ ਦੀ ਵੰਡ ਸਮੇਂ, ਉਸ ਤੋਂ ਬਾਅਦ ਗੁਰਸਿੱਖਾਂ ਨੇ ਸੁਲਤਾਨਪੁਰ ਸਾਹਿਬ ਨੂੰ ਆਪਣਾ ਨਨਕਾਣਾ ਸਾਹਿਬ ਜਾਣਿਆ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪੁਰਬ ਸਮੁੱਚਾ ਪੰਥ ਸੁਲਤਾਨਪੁਰ ਸਾਹਿਬ, ਸਾਰੇ ਦਲ ਪੰਥ, ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ ਉੱਥੇ ਇਕੱਤਰ ਹੋ ਕੇ ਮਨਾਉਂਦੀਆਂ। ਤੋ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਇਹ 16 ਦੇ 16 ਸਿੱਖ ਚੱਲ ਕੇ ਆਏ।
ਚੱਲ ਆਏ ਸ੍ਰੀ ਅਰਜਨ ਪਾਸੀ,
5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਆਏ ਹਨ।
ਬੰਦਨ ਕੀਨ ਕਮਲ ਸਮ ਪਾਇਨ,
ਮਹਾਰਾਜ ਜੀ ਦੇ ਸੋਹਣਿਆਂ ਜਿਹਾ ਚਰਨਾ ਕਮਲਾਂ ਤੇ ਇਹਨਾਂ ਨੇ ਵੰਦਨਾ ਕੀਤੀ ਹੈ, ਬੜੇ ਅਦਬ ਨਾਲ ਨਮਸਕਾਰ ਕੀਤੀ, ਮੱਥਾ ਟੇਕਿਆ।
ਯਥਾ ਸ਼ਕਤ ਤਰ ਅਗਰੀ ਉਪਾਇਨ,
ਯਥਾ ਸ਼ਕਤ ਜਿਹੜੀਆਂ ਪਿਟਾਵਾਂ ਲਿਆਏ ਸਨ ਉਹ ਪਿਟਾਵਾਂ ਮਹਾਰਾਜ ਜੀ ਦੇ ਚਰਨਾਂ ਚ ਭੇਟਾ ਕੀਤੀਆਂ ਹਨ।
ਹੱਥ ਜੋੜ ਅਰਦਾਸ ਉਚਾਰੀ,
ਹੱਥ ਜੋੜ ਕੇ ਬੜੇ ਸਨੇਮਰ ਭਾਵ ਨਾਲ ਮਹਾਰਾਜ ਜੀ ਨੂੰ ਅਰਦਾਸ ਕੀਤੀ, ਨਾ ਬੇਨਤੀ ਕੀਤੀ।
ਹਮ ਸਿੱਖ ਸਭ ਗੁਰ ਅਮਰ ਅਗਾਰੀ,
ਕਹਿਣ ਲੱਗੇ ਮਹਾਰਾਜ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਦੀ ਸਿੱਖੀ ਧਾਰਨ ਕੀਤੀ ਹੈ। ਤੀਸਰੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਸ਼ਰਨ ਆਏ ਸੀ ਅਸੀਂ ਗੋਇੰਦਵਾਲ ਸਾਹਿਬ, ਉਹਨਾਂ ਦੇ ਕੋਲੋਂ ਅਸੀਂ ਗੁਰਸਿੱਖੀ ਧਾਰਨ ਕੀਤੀ ਹੈ।
ਉਪਦੇਸ਼ਿਓ ਹਮ ਕੋ ਬਿਦ ਏਵਾ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਇਸ ਪ੍ਰਕਾਰ ਨਾਲ ਉਪਦੇਸ਼ ਦੇ ਕੇ ਨਵਾਜਿਆ ਸੀ।
ਧਰਮ ਕਿਰਤ ਕਰ ਸਿੱਖਣ ਸੇਵਾ,
ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਕਿਹਾ ਸੀ ਸਿੱਖੋ ਧਰਮ ਦੀ ਕਿਰਤ ਕਰਨੀ ਹੈ ਤੇ ਧਰਮ ਦੀ ਕਿਰਤ ਕਰਕੇ ਗੁਰਸਿੱਖਾਂ ਦੀ ਸੇਵਾ ਟਹਿਲ ਕਵਾਉਣੀ ਹੈ।
ਮਿੱਠਾ ਬੋਲਣ ਅਰ ਮਨ ਨੀਵਾ,
ਔਰ ਮਿੱਠਾ ਬੋਲਣਾ ਤੇ ਨਿਵ ਕੇ ਚੱਲਣਾ, ਇਹ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਹੁਕਮ ਕੀਤਾ ਸੀ ਕਿ ਧਰਮ ਦੀ ਕਿਰਤ ਕਰਨੀ ਹੈ, ਗੁਰਸਿੱਖਾਂ ਦੀ ਸੇਵਾ ਟਹਿਲ ਕਮਾਉਣੀ ਹੈ, ਮਿੱਠਾ ਬੋਲਣਾ ਤੇ ਨਿਵ ਕੇ ਚੱਲਣਾ ਹੈ।
ਪਾਚਲ ਨਿਸ ਇਸ਼ਨਾਨ ਸਦੀਵਾ,
ਔਰ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠ ਕੇ ਰੋਜ਼ ਇਸ਼ਨਾਨ ਕਰਨਾ।
ਔਰ ਓਤ ਲਗ ਪਠ ਗੁਰਬਾਣੀ,
ਔਰ ਦਿਨ ਚੜ੍ਹਦਿਆਂ ਤੱਕ ਗੁਰਬਾਣੀ ਦਾ ਜਾਪ ਕਰਨਾ, ਗੁਰਬਾਣੀ ਦਾ ਅਭਿਆਸ ਕਰਨਾ, ਗੁਰਬਾਣੀ ਪੜ੍ਹਨੀ ਹੈ ਜਾਂ ਗੁਰਬਾਣੀ ਸੁਣਨੀ ਹੈ।
ਔਰ ਕਿਰਤ ਕੀ ਜੈ ਹਿਤ ਠਾਨੀ,
ਫਿਰ ਜਦੋਂ ਦਿਨ ਚੜ ਜੇ ਆਪਣੀ ਕਿਰਤ ਬਿਰਤ ਕਰਨ ਲੱਗ ਪਓ, ਪਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਸੁਣਨੀ ਹੈ।
ਇਸੀ ਪ੍ਰਕਾਰ ਕਰਤੇ ਅਮਰ ਰਹੇ,
ਮਹਾਰਾਜ ਅਸੀਂ ਉਸੇ ਤਰ੍ਹਾਂ ਹੀ ਕਰਦੇ ਰਹੇ ਹਾਂ ਜਿਵੇਂ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਹੁਕਮ ਕੀਤਾ, ਅਸੀਂ ਉਸੇ ਤਰ੍ਹਾਂ ਮਹਾਰਾਜ ਆਪਣਾ ਜੀਵਨ ਬਤੀਤ ਕੀਤਾ, ਉਸੇ ਤਰ੍ਹਾਂ ਹੀ ਕਰ ਰਹੇ ਹਾਂ।
ਤਉ ਸ਼ਾਂਤ ਨੇ ਮਨ ਕੋ ਲਹੇ,
ਹੇ ਗਰੀਬ ਨਵਾਜ, ਇੰਨੇ ਸਮੇਂ ਤੋਂ ਅਸੀਂ ਲੱਗੇ ਹੋਏ ਹਾਂ ਇਸ ਪਾਸੇ ਪਰ ਸਾਡਾ ਮਨ ਨਹੀਂ ਸ਼ਾਂਤ ਹੋਇਆ। ਸਿੱਖਾਂ ਨੇ ਆਪਣੀ ਸਮੱਸਿਆ ਦੱਸੀ, ਮਹਾਰਾਜ ਇੰਨੇ ਸਮੇਂ ਤੋਂ ਅਸੀਂ ਬਾਣੀ ਵੀ ਪੜ੍ਹ ਰਹੇ ਹਾਂ, ਧਰਮ ਦੀ ਕਿਰਤ ਕਰਦੇ ਹਾਂ, ਸੇਵਾ ਵੀ ਕਰਦੇ ਹਾਂ ਗੁਰਸਿੱਖਾਂ ਦੀ। ਵੇਖੋ ਗੁਰੂ ਅਮਰਦਾਸ ਸਾਹਿਬ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਸੰਗਤ ਕੀਤੀ, ਹੁਣ ਤੁਹਾਡਾ ਵੇਲਾ। ਪਰ ਮਹਾਰਾਜ ਗਰੀਬ ਨਵਾਜ, ਸਾਡਾ ਮਨ ਨਹੀਂ ਸ਼ਾਂਤ ਹੋਇਆ, ਇਹ ਸਮੱਸਿਆ ਸਾਡੀ ਵੀ ਹੋਵੇਗੀ। ਕੋਈ ਕਹਿੰਦਾ ਮੈਨੂੰ 20 ਸਾਲ ਹੋ ਗਏ ਅੰਮ੍ਰਿਤ ਛਕਿਆ, ਕੋਈ ਕਹਿੰਦਾ 30 ਸਾਲ ਹੋ ਗਏ ਨੇ ਪਰ ਹਾਲੇ ਗੱਲ ਨਹੀਂ ਬਣੀ, ਮਨ ਸ਼ਾਂਤ ਨਹੀਂ ਹੋਇਆ, ਇਹ ਸਮੱਸਿਆ ਸਾਡੀ ਵੀ ਹੋਵੇਗੀ ਬਹੁਤਿਆਂ ਦੀ। ਕਹਿਣ ਲੱਗੇ ਮਹਾਰਾਜ ਸਾਡਾ ਮਨ ਹਾਲੇ ਸ਼ਾਂਤ ਨਹੀਂ ਹੋਇਆ।
ਕਿਰਪਾ ਕਰੋ ਅਬ ਦਿਓ ਉਪਦੇਸ਼,
ਮਹਾਰਾਜ ਕਿਰਪਾ ਕਰਕੇ ਸਾਨੂੰ ਹੁਣ ਐਸਾ ਉਪਦੇਸ਼ ਬਖਸ਼ੋ
ਜਿਸ ਤੇ ਮਨ ਹੋਏ ਸ਼ਾਂਤ ਵਿਸ਼ੇਸ਼,
ਮਹਾਰਾਜ ਜਿਹਦੇ ਨਾਲ ਸਾਡੇ ਮਨ ਨੂੰ ਵਿਸ਼ੇਸ਼ ਕਰਕੇ ਸ਼ਾਂਤੀ ਮਿਲ ਜਾਵੇ।
ਸ੍ਰੀ ਅਰਜਨ ਸੁਣ ਬਾਕ ਬਖਾਨਾ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੁਣ ਕੇ ਫਿਰ ਬੋਲੇ, ਕਹਿਣ ਲੱਗੇ
ਰਾਜ ਤਮ ਗੁਣ ਜੇ ਤਿਆਗ ਨੇ ਨਾਨਾ,
ਮਹਾਰਾਜ ਜੀ ਕਹਿੰਦੇ ਰਜੋ ਗੁਣ ਤੇ ਤਮੋ ਗੁਣ ਦਾ ਤਿਆਗ ਕਰੋ ਸਿੱਖੋ, ਰਜੋ ਗੁਣ ਤੇ ਤਮੋ ਗੁਣ ਇਹਦਾ ਤਿਆਗ ਕਰੋ।
ਹਿਰਦੇ ਸ਼ਾਂਤ ਕੀ ਗੁਣ ਨੇ ਧਾਰੋ,
ਤੇ ਹਿਰਦੇ ਵਿੱਚ ਜਦੋਂ ਤੱਕ ਸਤੋ ਗੁਣ ਨੂੰ ਨਾ ਧਾਰਨ ਕਰੋਗੇ,
ਤੋ ਲਗ ਸ਼ਾਂਤ ਨਾ ਭਲੇ ਵਿਚਾਰੋ,
ਉਦੋਂ ਤੱਕ ਮਨ ਨੂੰ ਸ਼ਾਂਤੀ ਨਹੀਂ ਆਉਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਰਜੋ ਗੁਣ ਤੇ ਤਮੋ ਗੁਣ ਨੂੰ ਜਦੋਂ ਤੱਕ ਤਿਆਗਦੇ ਨਹੀਂ ਤੇ ਸਤੋ ਗੁਣ ਨੂੰ ਜਦੋਂ ਤੱਕ ਹਿਰਦੇ ਚ ਧਾਰਦੇ ਨਹੀਂ ਉਦੋਂ ਤੱਕ ਮਨ ਕਿਵੇਂ ਸ਼ਾਂਤ ਹੋਵੇ। ਮਨ ਦੀ ਸ਼ਾਂਤੀ ਤਾਂ ਸਤੋ ਗੁਣ ਚੋਂ ਆਉਂਦੀ ਹੈ। ਸਤੋ ਗੁਣ ਬੀਜ ਹੈ ਤੇ ਸਤੋ ਗੁਣ ਦਾ ਬੀਜ ਬੀਜਣ ਨਾਲ ਮਨ ਸ਼ਾਂਤ ਹੁੰਦਾ, ਇਹ ਪੌਦਾ ਪੈਦਾ ਹੁੰਦਾ ਸ਼ਾਂਤੀ ਦਾ। ਇਹਦਾ ਸ਼ਾਂਤੀ ਦਾ ਬੀਜ ਜਿਹੜਾ ਉਹ ਸਤੋ ਗੁਣ ਹੈ, ਉਹ ਧਾਰਨ ਕਰੋ ਆਪਣੇ ਹਿਰਦੇ ਵਿੱਚ।
ਸੁਣ ਸਿੱਖਨ ਗੁਰ ਬੂਜਨ ਕਰੇ।
ਮਹਾਰਾਜ ਜੀ ਨੇ ਬਚਨ ਕਹੇ, ਸੁਣ ਕੇ ਸਿੱਖਾਂ ਨੇ ਬੇਨਤੀ ਕੀਤੀ ਤੇ ਪੁੱਛਿਆ,
ਗੁਣਨ ਪ੍ਰੀਖਿਆ ਹਮ ਕਿਮ ਤਰੇ।
ਮਹਾਰਾਜ ਕਿਰਪਾ ਕਰਕੇ ਦੱਸੋ ਵੀ ਇਹਨਾਂ ਗੁਣਾਂ ਦੀ ਸਾਨੂੰ ਪ੍ਰੀਖਿਆ ਕਿਵੇਂ ਹੋਵੇ, ਅਸੀਂ ਕਿਵੇਂ ਜਾਣੀਏ ਵੀ ਸਾਡੇ ਚ ਤਮੋ ਗੁਣ ਹੈ ਕਿ ਰਜੋ ਗੁਣ ਹੈ ਕਿ ਸਤੋ ਗੁਣ ਹੈ, ਇਹਨਾਂ ਦੀ ਪਰਖ ਕਿਵੇਂ ਕਰੀਏ। ਰਜੋ ਗੁਣ ਕੀ ਹੈ, ਤਮੋ ਗੁਣ ਕੀ ਹੈ ਤੇ ਸਤੋ ਗੁਣ ਕੀ ਹੈ, ਇਹਦੇ ਬਾਰੇ ਮਹਾਰਾਜ ਜੀ ਸਾਨੂੰ ਕਿਰਪਾ ਕਰਕੇ ਸਮਝਾਓ।
ਸ੍ਰੀ ਮੁਕਤੀ ਕੈ ਸੁਣ ਦੇ ਮਨ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨ ਅਸੀਂ ਉਹਦਾ ਮਨਨ ਕਰਾਂਗੇ।
ਹਿੰਸਾ ਕ੍ਰੋਧ ਤਾਮਸੀ ਗੁਣੇ।
ਮਹਾਰਾਜ ਜੀ ਫਿਰ ਬੋਲੇ ਵੀ ਸੁਣੋ ਤਮੋ ਗੁਣ ਕੀ ਹੈ। ਹਿੰਸਾ, ਜਦੋਂ ਅਸੀਂ ਕਿਸੇ ਜੀਵ ਨੂੰ ਮਾਰਦੇ ਹਾਂ, ਜਦੋਂ ਹਿੰਸਾ ਕਰਦੇ ਹਾਂ। ਦੂਜਾ ਜਦੋਂ ਕ੍ਰੋਧ ਕਰਦੇ ਹਾਂ, ਕ੍ਰੋਧ ਕਰਕੇ ਮਾਰਦੇ ਹਾਂ ਨਾ, ਉਦੋਂ ਸਾਡੇ ਚ ਤਮੋ ਗੁਣ ਕੰਮ ਕਰਦਾ। ਜਿੰਨਾ ਸਾਡੇ ਚ ਕ੍ਰੋਧ ਆ ਸਮਝ ਲਓ ਤਮੋ ਗੁਣ ਹੈ। ਕਿਸੇ ਨੂੰ ਮਾਰਨ ਦੀ ਬਿਰਤੀ ਪੈਦਾ ਹੁੰਦੀ ਹੈ ਜਾਂ ਮਾਰਦੇ ਹਾਂ, ਇਹ ਤਮੋ ਗੁਣ ਦਾ ਵਾਚਕ ਹੈ, ਇਹ ਤਾਮਸੀ ਬਿਰਤੀ ਦਾ ਪ੍ਰਤੀਕ ਹੈ।
ਕਰਨੋ ਲੋਭ ਹਿਰਦੇ ਅਭਿਮਾਨ।
ਦੂਜਾ ਹੈ ਰਜੋ ਗੁਣ, ਉਹ ਕਿਵੇਂ ਸਮਝੀਏ। ਕਹਿੰਦੇ ਜਦੋਂ ਸਾਡੇ ਮਨ ਚ ਲਾਲਚ ਹੋਵੇ ਧਨ ਦਾ, ਵਸਤੂਆਂ ਦਾ, ਜਾਂ ਅਭਿਮਾਨ ਹੋਵੇ ਕਿ ਮੈਂ ਹੀ ਹਾਂ। ਲਾਲਚ, ਲੋਭ ਤੇ ਅਭਿਮਾਨ ਦੀ ਜਿਹੜੀ ਬਿਰਤੀ ਹੈ,
ਇਹੀ ਰਾਜਸੀ ਗੁਣ ਪਛਾਣ,
ਇਹ ਰਜੋ ਗੁਣ ਦਾ ਪ੍ਰਤੀਕ ਹੈ। ਉਦੋਂ ਸਮਝ ਲਓ ਵੀ ਤੁਹਾਡੇ ਚ ਰਜੋ ਗੁਣ ਕੰਮ ਕਰ ਰਿਹਾ। ਜਦੋਂ ਤੁਹਾਨੂੰ ਕ੍ਰੋਧ ਆਵੇ ਜਾਂ ਕਿਸੇ ਜੀਵ ਨੂੰ ਤੁਸੀਂ ਮਾਰੋ ਜਾਂ ਕਿਸੇ ਬੰਦੇ ਨੂੰ ਵੀ ਮਾਰਨ ਲੱਗੋ, ਤਾਂ ਉਦੋਂ ਤੁਹਾਡੇ ਚ ਤਮੋ ਗੁਣ ਪ੍ਰਧਾਨ ਹੈ। ਜਦੋਂ ਤੁਹਾਡੇ ਅੰਦਰ ਲੋਭ ਦੀ ਬਿਰਤੀ ਆਵੇ, ਅਭਿਮਾਨ ਦੀ ਬਿਰਤੀ ਆਵੇ, ਉਦੋਂ ਇਹ ਸਮਝ ਲਓ ਵੀ ਤੁਹਾਡੇ ਚ ਰਾਜਸੀ ਬਿਰਤੀ, ਜਿਹਨੂੰ ਰਜੋ ਗੁਣ ਕਹਿੰਦੇ ਆ, ਉਹ ਰਜੋ ਗੁਣ ਦੀ ਬਿਰਤੀ ਕੰਮ ਕਰ ਰਹੀ ਹੈ।
ਮਿੱਠਾ ਬੋਲਣ ਅਰ ਨਿਵਚਾਲੇ।
ਤੇ ਜਦੋਂ ਤੁਸੀਂ ਮਿੱਠਾ ਬੋਲੋ, ਨਿਵ ਕੇ ਚੱਲੋ, ਨਿਮਰਤਾ ਤੇ ਹਲੀਮੀ ਦੀਆਂ ਮਿਠਾਸ ਭਰੀਆਂ ਬਾਤਾਂ ਗੱਲਾਂ ਕਰੋ,
ਇਹੀ ਸ਼ਾਂਤ ਕੀ ਹੋ ਸੁਖ ਵਾਲੇ,
ਉਦੋਂ ਤੁਹਾਡੇ ਚ ਸਤੋ ਗੁਣੀ ਬਿਰਤੀ ਕੰਮ ਕਰਦੀ, ਉਦੋਂ ਤੁਸੀਂ ਸਾਤੁਕ ਬਿਰਤੀ ਦੇ ਧਾਰਨੀ ਹੁੰਦੇ। ਇਹ ਮੋਟਾ ਜਿਹਾ ਦੱਸ ਰਿਹਾ ਮਹਾਰਾਜ, ਅੱਗੇ ਹੋਰ ਡੀਪਲੀ ਚਲੇ ਜਾਈਏ ਹੋਰ ਅੱਗੇ ਤੇ ਅੱਗੇ ਸਤੋ ਗੁਣ ਹੋਰ ਡੂੰਘਾ ਹੋ ਜਾਂਦਾ, ਪਰ ਮੋਟਾ ਜਿਹਾ ਸਮਝਣ ਲਈ ਕਿ ਜਦੋਂ ਕ੍ਰੋਧ ਆਵੇ, ਜਦੋਂ ਕਿਸੇ ਨੂੰ ਮਾਰਨ ਦੀ ਬਿਰਤੀ ਪੈਦਾ ਹੋਵੇ, ਜਦੋਂ ਕੁਝ ਢਾਣ ਦੀ ਬਿਰਤੀ ਪੈਦਾ ਹੋਵੇ, ਉਹ ਤਮੋ ਗੁਣੀ ਬਿਰਤੀ ਹੈ। ਜਦੋਂ ਅਭਿਮਾਨ ਆਵੇ, ਲੋਭ ਆਵੇ, ਲਾਲਚ ਆਵੇ, ਉਦੋਂ ਰਜੋ ਗੁਣੀ ਬਿਰਤੀ ਕੰਮ ਕਰਦੀ ਹੈ। ਜਦੋਂ ਤੁਸੀਂ ਮਿੱਠਾ ਬੋਲੋ, ਨਿਮਰਤਾ ਦੇ ਵਿੱਚ ਹਲੀਮੀ ਚ ਆ ਜਾਓ, ਉਦੋਂ ਤੁਹਾਡੇ ਚ ਸਤੋ ਗੁਣੀ ਬਿਰਤੀ ਕੰਮ ਕਰਦੀ ਹੈ। ਹਾਂਜੀ,
ਜਿਸ ਆਹਾਰ ਤੇ ਉਤਪਤ ਹੋਏ।
ਹੁਣ ਇਹ ਜਿਹੜੇ ਤਿੰਨੇ ਗੁਣ ਨੇ, ਇਹਨਾਂ ਦਾ ਆਹਾਰ ਵੀ ਹੈ ਵੀ ਇਹ ਕਿਹੜੇ ਆਹਾਰ ਤੋਂ ਰਜੋ ਗੁਣ ਪੈਦਾ ਹੁੰਦਾ, ਕਿਹੋ ਜਿਹਾ ਭੋਜਨ ਖਾਈਏ ਤੇ ਤਮੋ ਗੁਣ ਪੈਦਾ ਹੁੰਦਾ, ਕਿਹੋ ਜਿਹਾ ਭੋਜਨ ਖਾਈਏ ਕਿ ਸਤੋ ਗੁਣ ਪੈਦਾ ਹੁੰਦਾ। ਮਹਾਰਾਜ ਜੀ ਕਹਿੰਦੇ ਭੋਜਨ ਵੀ ਤਿੰਨ ਤਰ੍ਹਾਂ ਦਾ, ਤਾਮਸੀ ਭੋਜਨ, ਰਜੋ ਗੁਣੀ ਭੋਜਨ ਤੇ ਸਤੋ ਗੁਣੀ ਭੋਜਨ। ਭੋਜਨ ਵੀ ਤਿੰਨ ਤਰ੍ਹਾਂ ਦਾ ਹੈ, ਉਹ ਵੀ ਸੁਣੋ। ਹਾਂਜੀ,
ਸ਼੍ਰਵਣ ਕਰੋ ਮਨ ਦੇ ਕਰ ਸੋਏ।
ਮਹਾਰਾਜ ਜੀ ਕਹਿੰਦੇ ਮਨ ਇਕਾਗਰ ਕਰਕੇ ਸੁਣਿਓ ਵੀ ਕਿਤੇ ਭੁੱਲ ਨਾ ਜਾਇਓ, ਮੁੜ ਕੇ ਯਾਦ ਰੱਖਿਓ। ਇਹ ਰਜੋ ਤਮੋ ਸਤੋ ਗੁਣ ਅੰਦਰ ਦਾ ਤਾਂ ਦੱਸ ਦਿੱਤਾ ਵੀ ਇਹ ਜਦੋਂ ਬਿਰਤੀ ਹੋਵੇ ਏਦਾਂ ਹੁੰਦਾ, ਪਰ ਇਹ ਤਿੰਨ ਤਰ੍ਹਾਂ ਦੇ ਭੋਜਨ ਤੋਂ ਪੈਦਾ ਹੁੰਦਾ ਤਿੰਨੇ ਗੁਣ। ਉਹ ਜਿਹੜੇ ਤਿੰਨ ਤਰ੍ਹਾਂ ਦੇ ਭੋਜਨ ਨੇ, ਤਮੋ ਗੁਣੀ, ਰਜੋ ਗੁਣੀ, ਸਤੋ ਗੁਣੀ, ਉਹ ਵੀ ਹੁਣ ਧਿਆਨ ਨਾਲ ਸੁਣ ਲਓ।
ਨਿਸਬਾਸੀ ਚਰਪਰਾ ਜੋ ਖਾਵੇ।
ਸਭ ਤੋਂ ਪਹਿਲਾਂ ਦੱਸਦੇ ਨੇ ਤਮੋ ਗੁਣੀ ਭੋਜਨ, ਤਮੋ ਗੁਣੀ ਭੋਜਨ ਬਾਸਾ ਭੋਜਨ। ਜਿਹੜਾ ਕਈ ਕਈ ਦਿਨਾਂ ਦਾ ਪੱਕਿਆ ਹੋਵੇ, ਰਾਤ ਦਾ ਪੱਕਿਆ ਹੋਵੇ, ਜਿਹਨੂੰ ਅੱਜ ਕੱਲ੍ਹ ਜੰਕ ਫੂਡ ਕਹਿ ਦਿੰਦੇ ਆ, ਜਿਹੜਾ ਕਈ ਕਈ ਦਿਨ ਪਹਿਲਾਂ ਬਣਾ ਕੇ ਰੱਖਿਆ ਹੁੰਦਾ, ਇਹ ਤਮੋਗੁਣੀ ਭੋਜਨ ਹੈ। ਚਰਪਰਾ, ਚਰਪਰਾ ਕਹਿੰਦੇ ਤਿੱਖਾ ਤਿੱਖਾ ਜਿਹਾ ਖਾਣਾ, ਬਹੁਤੀਆਂ ਮਿਰਚਾਂ ਪਾ ਕੇ ਮਸਾਲੇ ਪਾ ਕੇ ਜਿਹੜਾ ਭੋਜਨ ਖਾਧਾ ਜਾਂਦਾ, ਇਹ ਤਮੋਗੁਣੀ ਭੋਜਨ ਹੈ। ਕਈ ਕਹਿੰਦੇ ਜੇ ਚਰਪਰਾ ਜਿਹਾ ਨਾ ਹੋਵੇ, ਤਿੱਖਾ ਬਹੁਤੀਆਂ ਮਿਰਚ ਪਾਈ ਨਾ ਹੋਵੇ, ਮਸਾਲੇ ਨਾ ਪਾਏ ਹੋਣ, ਸਾਨੂੰ ਤਾਂ ਚੰਗਾ ਹੀ ਨਹੀਂ ਲੱਗਦਾ ਭੋਜਨ। ਇਹ ਤਾਮਸੀ ਬਿਰਤੀ, ਖਾਣ ਤੋਂ ਬਾਅਦ ਫਿਰ ਉਦੋਂ ਜ਼ੁਬਾਨ ਦੇ ਸਵਾਦ ਪੱਖ ਖਾ ਲੈਂਦੇ ਆ, ਮੁੜ ਕੇ ਕਿੰਨੇ ਕਿੰਨੇ ਘੰਟੇ ਬਾਅਦ ਵਿੱਚ ਜਿਉਂ ਕੋਈ ਜਿਹੜੀਆਂ ਐਸਿਡ ਖਤਮ ਕਰਨ ਵਾਲੀਆਂ ਦਵਾਈਆਂ ਨੇ ਉਹ ਖਾਣ ਲੱਗ ਪੈਂਦੇ, ਇਹਨੂੰ ਪੀ ਲਓ ਜੀ, ਆਹ ਖਾ ਲਓ ਜੀ। ਹੁਣ ਜੇ ਤੰਗ ਹੀ ਹੋਣਾ ਬਾਅਦ ਵਿੱਚ, ਫਿਰ ਐਸਾ ਤਾਮਸੀ ਭੋਜਨ ਖਾਣਾ ਹੀ ਕਿਉਂ ਹੈ? ਮਨ ਬਿਰਤੀ ਤੇ ਵੀ ਉਹਦਾ ਅਸਰ ਰਹਿੰਦਾ, ਜਦੋਂ ਪੇਟ ਭਾਰਾ ਹੋਵੇਗਾ ਸੁਰਤ ਦੇ ਉੱਤੇ ਵੀ ਬੜਾ ਤਮੋਗੁਣ ਛਾਇਆ ਰਹਿੰਦਾ, ਦਲਿੱਦਰ ਜਿਹਾ ਆਲਸ ਜਿਹਾ ਪਈ ਜਾਂਦਾ। ਤੋ ਇਹ ਤਮੋਗੁਣੀ ਭੋਜਨ ਹੈ ਤਾਮਸੀ। ਚਰਪਰਾ ਖਾਣਾ ਤੇ ਬਾਸੀ ਖਾਣਾ, ਬਾਸੀ ਦਾ ਮਲ ਜਿਹੜਾ ਬਹਿਆ ਹੋਇਆ ਦੋ ਦੋ ਚਾਰ ਚਾਰ ਦਿਨ ਪਹਿਲਾਂ ਦਾ ਬਣਿਆ ਹੋਇਆ, ਇਹ ਭੋਜਨ ਤਮੋਗੁਣੀ ਦਾ ਪ੍ਰਤੀਕ ਹੈ, ਇਹ ਤਾਮਸੀ ਭੋਜਨ ਹੈ।
ਬਹੁ ਸੁਪਤੀ ਪਰ ਨਿੰਦੀ ਅਲਾਵੇ।
ਹੁਣ ਤਮੋਗੁਣ ਦੀ ਬਿਰਤੀ ਹੋਰ ਵੀ ਆ, ਵੀ ਬਹੁਤਾ ਸੋਣਾ, ਇਹ ਵੀ ਤਮੋਗੁਣ ਦੀ ਬਿਰਤੀ ਹੈ। ਤੇ ਪਰਾਈ ਨਿੰਦਾ ਕਰਨੀ,
ਰਾਖੀ ਆਪਣੋ ਬੀਸ ਮਲੀਨ।
ਫਿਰ ਸਰੀਰ ਦਾ ਭੇਖ ਵੀ ਤਮੋਗੁਣੀ ਹੁੰਦਾ, ਵੀ ਮੈਲੇ ਕੁਚੈਲੇ ਜੇ ਕੱਪੜੇ ਪਾ ਕੇ ਰੱਖਣੇ, ਨਹਾਉਣ ਧੋਣ ਤੋਂ ਵੀ ਐਲਰਜੀ ਹੋਣੀ, ਇਸ਼ਨਾਨ ਪਾਣੀ ਤੋਂ ਵੀ ਕਹਿਣਾ ਵੀ ਮੈਨੂੰ ਤਾਂ ਪਾਣੀ ਵੇਖ ਕੇ ਸੰਗ ਲੱਗਦੀ ਹੈ, ਜਲ ਤੋਂ ਵੀ ਵੇਖ ਕੇ ਸੰਗ ਲੱਗਦੀ ਹੈ, ਪਾਣੀ ਦੇਖ ਸਗਾਹੀ। ਮਹਾਰਾਜ ਜੀ ਦੇ ਬਚਨ ਨੇ ਵੀ ਪਾਣੀ ਵੇਖ ਕੇ ਵੀ ਸੰਗ ਲੱਗੇ ਜਿਨ੍ਹਾਂ ਨੂੰ। ਤਮੋਗੁਣੀ ਭੋਜਨ ਤਮੋਗੁਣੀ, ਨਿੰਦਾ ਕਰਨੀ, ਬਹੁਤਾ ਸੁੱਤੇ ਰਹਿਣਾ, ਇਹ ਵੀ ਤਮੋਗੁਣੀ ਦੀ ਬਿਰਤੀ ਹੈ। ਮੈਲੇ ਕੁਚੈਲੇ ਜੇ ਕੱਪੜੇ ਪਾ ਕੇ ਰੱਖਣੇ, ਫਿਰ ਸਰੀਰ ਨੂੰ ਮਲੀਨ ਭੇਸ ਵਿੱਚ ਰੱਖਣਾ, ਮੈਲਾ ਕੁਚੈਲਾ ਰੱਖਣਾ, ਇਹ ਤਮੋਗੁਣੀ ਬਿਰਤੀ ਹੈ।
ਬੋਲੇ ਕੂਰ ਸੰਗ ਬੁੱਧਹੀਨ।
ਫਿਰ ਝੂਠ ਬੋਲੇ, ਬੁੱਧੀਹੀਣੇ ਬੋਲ ਬੋਲੇ,
ਇਸ ਤੇ ਤਾਮਸ ਗੁਣ ਉਪਜੰਤੇ।
ਸਾਰੇ ਕੰਮਾਂ ਕਰਕੇ ਤਮੋਗੁਣ ਹੋਰ ਪੈਦਾ ਹੁੰਦਾ, ਤਮੋਗੁਣ ਜਵਾਨ ਹੁੰਦਾ। ਆਹ ਜਿਹੜੀਆਂ ਸਾਰੀਆਂ ਕਰਤੂਤਾਂ ਕਰੀਏ ਜਿਹੜੀਆਂ ਦੱਸੀਆਂ, ਬਹਿਆ ਖਾਣਾ, ਚਰਪਰਾ ਤਿੱਖਾ ਖਾਣਾ, ਮੈਲੇ ਕੁਚੈਲੇ ਕੱਪੜੇ ਪਾਣੇ, ਇਸ਼ਨਾਨ ਪਾਨ ਨਾ ਕਰਨਾ, ਨਿੰਦਾ ਕਰਨੀ, ਬਹੁਤਾ ਸੁੱਤੇ ਰਹਿਣਾ, ਝੂਠ ਬੋਲਣਾ, ਇਹ ਸਾਰੀਆਂ ਕਰਤੂਤਾਂ ਕਰਨ ਨਾਲ ਤਮੋਗੁਣ ਪੈਦਾ ਹੁੰਦਾ ਹੋਰ। ਤੇ ਜਿੰਨਾ ਵੱਧ ਤਮੋਗੁਣ ਪੈਦਾ ਹੋਵੇਗਾ, ਮਨ ਓਨਾ ਹੀ ਜ਼ਿਆਦਾ ਅਸ਼ਾਂਤ ਤੇ ਵਿਚਲਿਤ ਹੋਵੇਗਾ। ਤਮੋਗੁਣ ਜਿੰਨਾ ਵਧੇਗਾ, ਇਹ ਤਾਮਸੀ ਬਿਰਤੀ, ਤਮੋਗੁਣ ਇਹਦੇ ਤੋਂ ਪੈਦਾ ਹੋਣਾ ਨਾ ਇਹਨਾਂ ਸਾਰੀਆਂ ਚੀਜ਼ਾਂ ਤੋਂ। ਤੇ ਹੁਣ ਇਹ ਆਪਾਂ ਆਪੇ ਵੇਖ ਲੈਣਾ ਆਪਣੇ ਅੰਦਰ ਵੀ ਇਹਨਾਂ ਵਿੱਚੋਂ ਕਿਹੜੀਆਂ ਚੀਜ਼ਾਂ ਨੇ ਸਾਡੇ ਕੋਲ ਜਿਹਦੇ ਨਾਲ ਅਸੀਂ ਤਮੋਗੁਣ ਵੱਧ ਰਿਹਾ ਸਾਡੇ ਚ। ਹੁਣ ਸਾਡੇ ਅੰਦਰ ਇਹ ਸੰਤੁਸ਼ਟੀ ਹੋਵੇਗੀ, ਅਸੀਂ ਬਹਿਆ ਨਹੀਂ ਖਾਂਦੇ, ਦੂਜਾ ਅਸੀਂ ਬਹੁਤਾ ਤਿੱਖਾ ਵੀ ਨਹੀਂ ਖਾਂਦੇ, ਤੀਜਾ ਅਸੀਂ ਕੱਪੜੇ ਵੀ ਸਾਫ਼ ਸੁਥਰੇ ਪਹਿਨਣੇ ਆ, ਪਰ ਜਿਹੜੀ ਨਿੰਦਾ ਕਰਨੇ ਆ, ਝੂਠ ਬੋਲਨੇ ਆ, ਇਹ ਵੀ ਤਾਂ ਤਮੋਗੁਣੀ ਹੈ। ਬਿਨਾਂ ਗੱਲ ਤੋਂ ਕੰਨ ਨਾਲ ਲਾਈ ਹੈ ਟੂਟੀ ਜੀ ਫੋਨ ਵਾਲੀ, ਬੋਲੀ ਨਹੀਂ ਜਾਂਦਾ ਝੂਠ, ਕਿੰਨੇ ਝੂਠੇ ਨੇ ਬੋਲਣੇ ਸਿਖਾਏ ਸਾਨੂੰ। ਇਹ ਝੂਠ ਬੋਲਣਾ ਵੀ ਤਮੋਗੁਣ ਨੂੰ ਪੈਦਾ ਕਰਦਾ, ਨਿੰਦਾ ਕਰਨੀ ਇਹ ਵੀ ਤਮੋਗੁਣ ਨੂੰ ਪੈਦਾ ਕਰਦੀ ਹੈ। ਇੱਥੋਂ ਤਮੋਗੁਣ ਪੈਦਾ ਹੁੰਦਾ ਇਹਨਾਂ ਸਾਰੇ ਕਰਮਾਂ ਕਰਕੇ।
ਮਧੁਰ ਸਲਵਣ ਆਹਾਰ ਕਰਨ ਤੇ।
ਹੁਣ ਦੂਜਾ ਰਜੋਗੁਣੀ ਭੋਜਨ, ਤਮੋਗੁਣ ਇੱਥੇ ਖਤਮ ਕਰਕੇ ਹੁਣ ਰਜੋਗੁਣ ਦੀ ਗੱਲ ਕਰਦੇ ਆ। ਕਹਿੰਦੇ ਮਿੱਠਾ ਖਾਣਾ ਬਹੁਤਾ, ਮਧੁਰ ਸਲਵਣ, ਸਲਵਣ ਸਲੂਣੇ ਪਦਾਰਥ ਖਾਣੇ, ਮਿੱਠਾ ਖਾਣਾ, ਸਲੂਣੇ ਆਹਾਰ ਕਰਨੇ।
ਇਸਤਰੀ ਰਮਣ ਸੁਜਸ ਕੋ ਚਾਹੇ।
ਇਸਤਰੀ ਰਮਣ ਕਰਨੀ, ਕਾਮ ਚੇਸ਼ਟਾ ਵਿੱਚ ਪ੍ਰਵਿਰਤ ਹੋਣਾ, ਤੇ ਆਪਣਾ ਸੁਜਸ ਚਾਹੁਣਾ, ਵੀ ਮੇਰੀ ਉਪਮਾ ਹੋਵੇ, ਮੇਰੀ ਵਡਿਆਈ ਹੋਵੇ।
ਗੁਣ ਸੋ ਰਾਜ ਸੀ ਇਸ ਤੇ ਲਹੇ।
ਇੱਥੋਂ ਰਜੋਗੁਣ ਪੈਦਾ ਹੁੰਦਾ, ਇਹ ਸਾਰਾ ਰਜੋਗੁਣ ਦਾ ਪਸਾਰਾ। ਮਿੱਠਾ ਸਲੂਣਾ ਖਾਣਾ, ਇਸਤਰੀ ਗਮਨ ਕਰਨਾ, ਕਾਮ ਚੇਸ਼ਟਾ ਚ ਪ੍ਰਵਿਰਤ ਹੋਣਾ, ਆਪਣੇ ਸੁਜਸ ਦੀ ਇੱਛਾ ਰੱਖਣੀ ਵੀ ਮੇਰੀ ਸੋਭਾ ਹੋਵੇ, ਮੇਰੀ ਵਡਿਆਈ ਹੋਵੇ, ਇਹ ਰਜੋਗੁਣ ਦਾ ਪ੍ਰਤੀਕ ਹੈ। ਇੱਥੋਂ ਰਜੋਗੁਣ ਪੈਦਾ ਹੁੰਦਾ।
ਉਜਲ ਬਸਤਰ ਕਰਨ ਇਸ਼ਨਾਨ।
ਕਹਿੰਦੇ ਫਿਰ ਹੁਣ ਸਤੋ ਗੁਣ ਦੱਸਦੇ ਆ, ਇੱਥੇ ਤਾਂ ਹੀ ਦੱਸਿਆ ਰਜੋ ਗੁਣ, ਇਹ ਆ ਰਜੋ ਗੁਣ ਦੀ ਪ੍ਰਤੀ ਬਿਰਤੀ। ਹੁਣ ਸਤੋ ਗੁਣ ਕੀ ਹੈ? ਕਹਿੰਦੇ ਸਾਫ ਸੁਥਰੇ ਉਜਵਲ ਬਸਤਰ ਸਾਦੇ। ਰਜੋ ਗੁਣ ਹੀ ਕੱਪੜੇ ਕਿਹੜੇ ਨੇ? ਚਮਕੀਲੇ ਭੜਕੀਲੇ, ਜਿਹੜੇ ਅੱਖਾਂ ਨੂੰ ਹੀ ਚੁੱਭੀ ਜਾਣ, ਆਪਣੇ ਤਨ ਨੂੰ ਵੀ ਦੁੱਖ ਦੇਣ ਤੇ ਜਿਹੜਾ ਦੂਜਾ ਵੇਖੇ ਉਹ ਵੀ ਦੁਖੀ ਹੋਵੇ, ਉਹ ਰਜੋ ਗੁਣੀ ਬਸਤਰ ਨੇ। ਸਾਤਵਿਕ ਬਸਤਰ ਜਿਹੜੇ ਨੇ ਸਤੋ ਗੁਣੀ, ਸਾਫ ਸਵੱਛ ਉਜਵਲ ਬਸਤਰ ਸਾਦੇ ਸਰਲ, ਉਹ ਧਾਰਨ ਕਰਨੇ, ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਰਹਿਣਾ।
ਚਾਵਰ ਦਾਲ ਅਲਪ ਕਰ ਖਾਨ,
ਔਰ ਸਤੋ ਗੁਣੀ ਭੋਜਨ ਦਾਲ ਚਾਵਲ। ਦਾਲ ਚਾਵਲ ਦਾ ਮਤਲਬ ਦਾਲ ਫੁਲਕਾ, ਜਿਵੇਂ ਆਪਾਂ ਆਮ ਕਰਕੇ ਕਹਿ ਦਿੰਦੇ, ਸਾਦਾ ਭੋਜਨ, ਸਰਲ ਭੋਜਨ, ਜਿਹਦੇ ਚ ਬਹੁਤਾ ਮਿਰਚ ਨਹੀਂ, ਬਹੁਤੀ ਲੂਣ ਨਹੀਂ, ਬਹੁਤੇ ਮਸਾਲੇ ਨਹੀਂ, ਸਾਤਵਿਕ ਜਿਹਾ ਭੋਜਨ, ਸਤੋ ਗੁਣੀ ਭੋਜਨ, ਖੂਬ ਖਾਨਾ ਖੀਚਰੀ, ਮਹਾਰਾਜ ਭਗਤ ਜੀ ਕਹਿੰਦੇ ਉਹ ਸਾਤਵਿਕ ਭੋਜਨ ਹੈ, ਸਤੋ ਗੁਣੀ ਭੋਜਨ ਹੈ।
ਹੋਏ ਸ਼ਾਂਤ ਕੀ ਗੁਣ ਇਨ ਕਰੇ,
ਸਭ ਕੁਝ ਕੀਤਿਆਂ ਸਤੋ ਗੁਣ ਵੱਧਦਾ ਹੈ, ਸ਼ਾਂਤ ਕੀ ਬਿਰਤੀ ਵੱਧਦੀ ਹੈ। ਸਾਫ ਸਵੱਛਤਾ ਰੱਖਣੀ, ਪਵਿੱਤਰਤਾ ਸਰੀਰ ਦੀ ਰੱਖਣੀ, ਸਾਫ ਸੁਥਰੇ ਬਸਤਰ ਪਹਿਨਣੇ, ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਰਹਿਣਾ, ਹਲਕਾ ਭੋਜਨ ਖਾਣਾ, ਥੋੜਾ ਹਲਕਾ, ਅਲਪ ਆਹਾਰ, ਸੁਲਪ ਸੀ ਨਿੰਦਰਾ ਦਇਆ ਛਿਮਾ ਤਨ ਪ੍ਰੀਤ, ਇਹ ਸਭ ਕੁਝ ਕਰਨ ਨਾਲ ਸਤੋ ਗੁਣ ਵੱਧਦਾ ਅੰਦਰ, ਤੇ ਜਿਵੇਂ ਜਿਵੇਂ ਸਤੋ ਗੁਣ ਵਧੇਗਾ ਤਿਵੇਂ ਤਿਵੇਂ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਹਾਂਜੀ,
ਇਨੋ ਪਰੀਖਿਆ ਕੋ ਇਮ ਤਰੇ,
ਮਹਾਰਾਜ ਜੀ ਕਹਿੰਦੇ ਏਦਾਂ ਇਹਨਾਂ ਤਿੰਨਾਂ ਗੁਣਾਂ ਦੀ ਤੁਸੀਂ ਪ੍ਰੀਖਿਆ ਕਰ ਲੈਣੀ ਹੈ, ਏਦਾਂ ਇਹ ਤਿੰਨੇ ਗੁਣ ਪਰਖੇ ਜਾਂਦੇ ਹਨ।
ਸਨਮੁਖ ਸ਼ਬਦ ਬਦਨ ਦ੍ਰਿਗ ਕਰੀਏ,
ਮਹਾਰਾਜ ਜੀ ਕਹਿੰਦੇ ਸਨਮੁਖ ਬੈਠ ਕੇ ਸ਼ਬਦ ਦੇ ਨੇਤਰ ਗੁਰਦੇਵ ਵੱਲ ਕਰਕੇ ਸ਼ਬਦ ਸੁਣਨਾ,
ਅਰਥ ਵਾਸਤਵ ਸਮਝ ਸੋ ਧਰੀਏ,
ਔਰ ਜਿਹੜਾ ਸ਼ਬਦ ਗੁਰਬਾਣੀ ਦਾ ਸੁਣਨਾ ਉਹਦੇ ਅਰਥਾਂ ਦੀ ਵਾਸਤਵਿਕਤਾ ਨੂੰ ਚੰਗੀ ਤਰ੍ਹਾਂ ਸਮਝਣਾ ਹੈ।
ਮਨ ਟਿਕ ਰਹੇ ਨਾ ਡੋਲੇ ਜਾਏ,
ਜਦੋਂ ਸ਼ਬਦ ਸੁਣ ਕੇ ਸ਼ਬਦ ਦੇ ਅਰਥਾਂ ਨੂੰ ਵਿਚਾਰੋਗੇ ਤਾਂ ਤੁਹਾਡਾ ਮਨ ਟਿਕ ਜਾਏਗਾ, ਫਿਰ ਤੁਹਾਡਾ ਮਨ ਡੋਲੇਗਾ ਨਹੀਂ। ਜਦੋਂ ਤੁਸੀਂ ਅਰਥਾਂ ਨੂੰ ਨਹੀਂ ਵਿਚਾਰਦੇ ਫਿਰ ਮਨ ਡੋਲਦਾ। ਪਾਤਸ਼ਾਹ ਕਹਿੰਦੇ ਸ਼ਬਦ ਨੂੰ ਸੁਣ ਕੇ ਸ਼ਬਦ ਦੇ ਅਰਥਾਂ ਨੂੰ ਜਦੋਂ ਹਿਰਦੇ ਚ ਵਿਚਾਰੋਗੇ ਫਿਰ ਤੁਹਾਡਾ ਮਨ ਟਿਕੇਗਾ ਡੋਲੇਗਾ ਨਹੀਂ।
ਤੋ ਗੁਣ ਸ਼ਾਂਤ ਕੀ ਕੇ ਲਖ ਪਾਏ,
ਫਿਰ ਤੁਹਾਨੂੰ ਸ਼ਾਂਤ ਕੀ ਗੁਣਾਂ ਦੀ ਪ੍ਰਾਪਤੀ ਹੋਵੇਗੀ।
ਕਬ ਮਨ ਟਿਕੇ ਡੋਲ ਕਬ ਤਾਵੇ,
ਕਹਿੰਦੇ ਜਿਹੜਾ ਸਾਡਾ ਮਨ ਕਦੇ ਕਦੇ ਟਿਕ ਜਾਂਦਾ ਤੇ ਕਦੇ ਕਦੇ ਡੋਲਦਾ ਭਜਦਾ,
ਇਹ ਰਾਜ ਸੀ ਗੁਣ ਅਧਿਕਾਵੇ,
ਉਦੋਂ ਸਮਝ ਲੋ ਵੀ ਸਾਡੇ ਚ ਰਜੋ ਗੁਣ ਵੱਧ ਹੈ, ਸਾਡੇ ਚ ਰਜੋ ਗੁਣ ਵੱਧ ਹੈ। ਕਦੋਂ ਸਮਝੀਏ? ਜਦੋਂ ਮਨ ਕਦੇ ਕਦੇ ਟਿਕ ਜਾਏ ਤੇ ਕਦੇ ਭੱਜ ਜਾਏ, ਤਕਰੀਬਨ ਸਾਡੀ ਅਵਸਥਾ ਹੁੰਦੀ ਏਦਾਂ ਦੀ ਹੈ, ਕਦੇ ਕਦੇ ਟਿਕ ਜਾਂਦਾ ਕਦੇ ਨਹੀਂ ਵੀ ਟਿਕਦਾ, ਉਦੋਂ ਸਾਡੇ ਚ ਰਜੋ ਗੁਣ ਵੱਧ ਹੁੰਦਾ। ਹਾਂਜੀ,
ਜੇ ਨੈ ਠਹਿਰੇ ਸਮਝ ਨਾ ਆਵੇ,
ਜੇ ਮਨ ਰੁਕੇ ਹੀ ਨਾ, ਕਥਾ ਕੀਰਤਨ ਬੈਠੇ ਵੀ ਜਾ ਕੇ ਸਮਝ ਹੀ ਨਾ ਆਵੇ ਵੀ ਕੀ ਕਥਾ ਹੋਈ ਆ, ਕੀ ਕੀਰਤਨ ਹੋਇਆ, ਤੋ ਫਿਰ ਸਮਝ ਲੈਣਾ ਚਾਹੀਦਾ ਹੈ।
ਇਹੀ ਤਾਮਸੀ ਗੁਣ ਵਰਤਾਵੇ,
ਸਾਡੇ ਚ ਤਮੋ ਗੁਣ ਵੱਧ ਹੈ। ਸੰਗਤ ਵਿੱਚ ਵੀ ਆ ਕੇ ਤੁਸੀਂ ਇਹ ਆਪਣੇ ਅੰਦਰ ਪੜਚੋਲ ਕਰ ਸਕਦੇ ਹੋ ਵੀ ਤੁਹਾਡੇ ਚ ਰਜੋ ਗੁਣ ਹੈ, ਤਮੋ ਗੁਣ ਹੈ ਕਿ ਸਤੋ ਗੁਣ ਹੈ। ਜੇ ਤਾਂ ਕਦੇ ਮਨ ਟਿਕ ਜਾਏ ਕਦੇ ਭੱਜਣ ਲੱਗ ਪਏ ਫਿਰ ਤਾਂ ਸਮਝ ਲਓ ਵੀ ਤੁਹਾਡੇ ਚ ਰਜੋ ਗੁਣ ਵੱਧ ਹੈ, ਤੇ ਜੇ ਮਨ ਉੱਕਾ ਹੀ ਨਾ ਟਿਕੇ ਭੱਜਿਆ ਹੀ ਰਵੇ ਤੇ ਕਥਾ ਚ ਕੀ ਕਿਹਾ ਕੀਰਤਨ ਚ ਕੀ ਕਿਹਾ ਕੁਝ ਵੀ ਸਮਝ ਨਹੀਂ ਆਇਆ, ਬੁੱਝ ਜੇ ਬਣ ਕੇ ਬੈਠੇ ਰਹੇ ਸੁਣ ਕੇ ਵੀ ਗਏ ਤੇ ਪੱਲੇ ਕੁਝ ਵੀ ਨਾ ਪਿਆ, ਤੋ ਫਿਰ ਸਮਝ ਲਓ ਵੀ ਤਮੋ ਗੁਣੀ ਬਿਰਤੀ ਸਾਡੇ ਚ ਕੰਮ ਕਰ ਰਹੀ ਹੈ, ਫਿਰ ਸਾਡੇ ਚ ਤਮੋ ਗੁਣ ਵੱਧ ਹੈ।
ਸਤ ਗੁਣ ਤੇ ਬ੍ਰਿਤ ਹੋਏ ਇਕਾਗਰ,
ਜੇ ਤੁਹਾਡੀ ਬਿਰਤੀ ਐਨ ਇਕਾਗਰ ਹੋ ਜਾਂਦੀ ਹੈ ਕਥਾ ਵਿੱਚ ਕੀਰਤਨ ਵਿੱਚ ਆ ਕੇ ਐਨ ਸੁਰਤ ਟਿਕ ਜਾਂਦੀ ਹੈ, ਮਜਾ ਲੈ ਕਿਤੇ ਸੱਜੇ ਖੱਬੇ ਵੀ ਜਾਵੇ ਮਨ ਪੂਰਾ ਸ਼ਬਦ ਵਿੱਚ ਟਿਕ ਜਾਏ ਤਾਂ ਸਮਝ ਲਓ ਵੀ ਤੁਹਾਡੇ ਅੰਦਰ ਸਤੋ ਗੁਣੀ ਬਿਰਤੀ ਕੰਮ ਕਰ ਰਹੀ ਹੈ, ਤੁਹਾਡੇ ਚ ਸਤੋ ਗੁਣ ਦੀ ਅੰਸ ਉਹ ਵੱਧ ਹੈ।
ਪ੍ਰਾਪਤ ਆਤਮ ਗਿਆਨ ਉਜਾਗਰ,
ਉਹਨਾਂ ਨੂੰ ਫਿਰ ਆਤਮਾ ਦਾ ਗਿਆਨ ਉਜਾਗਰ ਹੁੰਦਾ ਹੈ। ਖਾਲਸਾ ਜੀ, ਸਤੋ ਰਜੋ ਤਮੋ, ਜਿਹੜਾ ਰਜੋ ਗੁਣ ਹੈ ਨਾ ਇਹ ਪੁਲ ਹੈ, ਜੇ ਇਹ ਤਮੋ ਗੁਣ ਵਾਲੇ ਪਾਸੇ ਵੀ ਲੈ ਜਾਂਦਾ ਰਜੋਗੁਣ ਜਿਹੜਾ ਨਾ ਇਹ ਪੁਲ ਹੈ, ਜੇ ਰਿਵਰਸ ਨੂੰ ਚੱਲ ਪਏ ਪੁੱਠਾ ਤੇ ਤਮੋ ਗੁਣ ਵਾਲੇ ਪਾਸੇ ਲੈ ਜਾਂਦਾ, ਜੇ ਸਿੱਧਾ ਚੱਲ ਪਏ ਤੇ ਫਿਰ ਸਤੋ ਗੁਣ ਚ ਜਾ ਕੇ ਟਿਕਾ ਹੋ ਜਾਂਦਾ। ਕਿਉਂਕਿ ਰਜੋਗੁਣ ਹਮੇਸ਼ਾ ਸੁੱਖ ਰਹਿਣਾ, ਹਮੇਸ਼ਾ ਚੰਗਾ ਖਾਣਾ, ਵਧੀਆ ਭੋਜਨ ਪਹਿਨਣਾ, ਸਾਰੇ ਸੁੱਖ ਹੰਢਾਣੇ ਰਜੋਗੁਣੀ ਬਿਰਤੀ ਹੈ। ਤੇ ਜਿਹੜਾ ਬੰਦਾ ਜਿੰਨਾ ਸੁਖੀ ਹੋਵੇਗਾ ਉਨਾ ਦਲਿੱਦਰੀ ਹੋਵੇਗਾ, ਜਿਹੜਾ ਜਿੰਨਾ ਦਲਿੱਦਰੀ ਹੋਵੇਗਾ ਉਨਾ ਤਾਮੋ ਗੁਣ ਉਹਦਾ ਵਧੇਗਾ। ਤੇ ਜਿਹੜਾ ਸੁੱਖ ਦੇ ਨਾਲ ਪਰਮੇਸ਼ਰ ਦਾ ਭਜਨ ਵੀ ਕਰੀ ਜਾਏ, ਉਹ ਸਤੋ ਗੁਣ ਵਾਲੇ ਪਾਸੇ ਨੂੰ ਵੱਧ ਪਏ, ਫਿਰ ਉਹਦੇ ਅੰਦਰ ਆਤਮਾ ਦਾ ਗਿਆਨ ਉਜਾਗਰ ਹੋ ਜਾਂਦਾ। ਹਾਂਜੀ,
ਤਾਰੋ ਸੂਰ ਸੁਨੋ ਕਰ ਪ੍ਰੀਤ।
ਮਹਾਰਾਜ ਜੀ ਕਹਿੰਦੇ ਭਾਈ ਸੂਰ ਜੀ, ਇਹਨਾਂ ਨੂੰ ਆਪਣੇ ਹਿਰਦੇ ਚ ਧਾਰਨ ਕਰੋ।
ਵਹਿਰ ਬੈਰੀਅਨ ਲੇ ਇੱਕ ਜੀ,
ਇਹ ਤਾਂ ਜਿਹੜੇ ਬਾਹਰ ਦੇ ਦੁਸ਼ਮਣ ਨੇ ਉਹਨਾਂ ਨੂੰ ਜਿੱਤ ਲਈਦਾ।
ਇਨਕੋ ਜਸ ਢਾਡੀ ਬੋ ਗਾਵੇ,
ਜਿਹੜੇ ਕਹਿੰਦੇ ਬਾਹਰਲੇ ਦੁਸ਼ਮਣਾਂ ਨੂੰ ਜਿੱਤ ਲੈਂਦੇ ਨਾ ਯੋਧੇ, ਉਹਨਾਂ ਦਾ ਜਸ ਢਾਡੀ ਗਾਉਂਦੇ ਆ।
ਕੀਤਕ ਦਿਨ ਲੋ ਜਗ ਪ੍ਰਗਟਾਵੇ,
ਕੁਝ ਕੁ ਦਿਨਾਂ ਤਾਈ ਉਹਨਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਯੋਧਿਆਂ ਦੀਆਂ ਜਿਹੜੇ ਜੰਗ ਜਿੱਤਦੇ ਹਨ।
ਇੱਕ ਮਨ ਰਿਪ ਕੋ ਜੀਤਨ ਕਰੇ,
ਪਰ ਇੱਕ ਉਹ ਨੇ ਜਿਹੜੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲੈਂਦੇ ਆ।
ਤਿੰਨ ਜਸ ਵੇਦ ਸੰਤ ਨਿਤਰ,
ਉਹਨਾਂ ਦਾ ਜਸ ਵੇਦਾਂ ਵਿੱਚ ਸਾਧੂ ਮਹਾਤਮਾ ਜਨ ਉਚਾਰਨ ਕਰਦੇ ਹਨ।
ਸੁਨ ਸਾਈ ਦਿੱਤਾ,
ਅਜਾਈ ਨੀ ਜਾਣ ਦਿੰਦੇ।
ਹਿਰਦੇ ਸ਼ਾਂਤ ਕੀ ਗੁਣ ਬਿਰਧਾਵੋ,
ਆਪਣੇ ਹਿਰਦੇ ਚ ਭਾਈ ਸਤੋ ਗੁਣੀ ਜਿਹੜੀ ਬਿਰਤੀ ਹੈ, ਸ਼ਾਂਤ ਗੁਣ ਉਹਨੂੰ ਵਧਾਓ।
ਸ਼ਾਂਤ ਗਿਆਨ ਦਾ ਤਬ ਤੁਮ ਪਾਵੋ,
ਤੁਹਾਨੂੰ ਗਿਆਨ ਤੇ ਸ਼ਾਂਤੀ ਪ੍ਰਾਪਤ ਹੋਵੇਗੀ ਜੇ ਸਤੋ ਗੁਣ ਵਧੇਗਾ।
ਪਾਚਲ ਰਾਤ ਮੋਹ ਕੋ ਜਾਲ,
ਅੰਮ੍ਰਿਤ ਵੇਲੇ ਪਿਛਲੇ ਪੈਰ ਉੱਠ ਕੇ ਮੋਹ ਨੂੰ ਸਾੜ ਕੇ,
ਸਿੱਖ ਜਾਗਤੇ ਨਾਮ ਸੰਭਾਲ,
ਸਿੱਖ ਜਾਗਦੇ ਆ ਨਾਮ ਦੀ ਸੰਭਾਲ ਕਰਦੇ ਹਨ।
ਸ਼ੁੱਧਤ ਨਗਨ ਕੋ ਦੇਖੇ ਨਾ,
ਕਿਸੇ ਭੁੱਖੇ ਨੰਗੇ ਨੂੰ ਵੇਖ ਕੇ ਉਹਦੀ ਪਰਵਰਿਸ਼ ਕਰਦੇ ਪਾਲਣਾ ਕਰਦੇ ਨੇ।
ਕਰੇ ਕਾਮਨਾ ਪੂਰਨ ਤਾਈ,
ਉਹਨਾਂ ਦੀਆਂ ਕਾਮਨਾਵਾਂ ਪਰਮੇਸ਼ਰ ਪੂਰਨ ਕਰ ਦਿੰਦਾ।
ਇੱਕ ਤੇ ਜੇ ਨਾ ਕਾਮ ਨਾ ਪੂਰੇ,
ਇੱਕ ਤੋਂ ਕਾਮਨਾ ਨਾ ਪੂਰੀ ਹੋਵੇ,
ਸਭ ਮਿਲ ਕਰ ਤਿਸ ਦੈਬੋ ਕਰੇ,
ਕਹਿੰਦੇ ਜੇ ਕੋਈ ਲੋੜਵੰਦ ਆ ਗਿਆ ਕੱਲਾ ਉਹਦੀ ਮਦਦ ਨਾ ਕਰ ਸਕੇ, ਕਹਿੰਦੇ ਫਿਰ 10-20 ਸਿੱਖ ਰਲ ਕੇ ਉਹਦੀ ਮਦਦ ਕਰ ਦਿਓ, 10-20 ਜਣੇ ਰਲ ਕੇ ਉਹਦੀ ਲੋੜ ਪੂਰੀ ਕਰ ਦਿਓ।
ਸਤ ਸੰਗਤ ਮਗਵਾ ਸਮ ਹੋਏ,
ਕਹਿੰਦੇ ਸਾਧ ਸੰਗਤ ਮੀਂਹ ਦੇ ਸਮਾਨ ਹੈ,
ਨੀਵੇਂ ਹੋਏ ਕਰ ਬਰਖਤ ਸੋਏ,
ਕਹਿੰਦੇ ਜਿਵੇਂ ਮੀਂਹ ਨੀਵੇਂ ਹੋ ਕੇ ਵਰਸਦੇ ਆ, ਇਹਦਾ ਸਤ ਸੰਗਤ ਵੀ ਨੀਵੀਂ ਹੋ ਕੇ ਵਰਸਦੀ ਹੈ।
ਦੋਵੇਂ ਸਮੇਂ ਧਰਮਸ਼ਾਲਾ ਜਾਵੋ,
ਦੋਵੇਂ ਵੇਲੇ ਸਵੇਰੇ ਸ਼ਾਮ ਗੁਰਦੁਆਰੇ ਜਾਣਾ, ਗੁਰੂ ਕੇ ਦਰਸ਼ਨ ਕਰਨੇ ਨੇ।
ਪਰਬ ਦਿਵਸ ਗੁਰ ਦੇਖਣੇ ਆਵੋ,
ਜਦੋਂ ਕੋਈ ਗੁਰਪੁਰਬ ਦਾ ਦਿਨ ਹੋਵੇ ਗੁਰੂ ਦੇ ਦਰਸ਼ਨ ਕਰਨੇ ਆ ਰੋਜ਼।
ਦੀਪ ਮਾਲ ਬੈਸਾਖੀ ਜਾਣ,
ਦੀਪ ਮਾਲਾ ਹੋਵੇ ਵਿਸਾਖੀ ਦਾ ਦਿਨ ਹੋਵੇ।
ਆਨ ਸੁਦਾ ਸਰ ਕਰੋ ਇਸ਼ਨਾਨ,
ਤੁਸੀਂ ਅੰਮ੍ਰਿਤਸਰ ਸਰੋਵਰ ਜਾ ਕੇ ਇਸ਼ਨਾਨ ਕਰਨਾ ਹੈ।
ਔਰ ਸੁਲਤਾਨ ਮੇਲ ਸਿੱਖ ਪਾਰਾ,
ਸੁਲਤਾਨਪੁਰ ਸਾਹਿਬ ਚ ਬੇਅੰਤ ਗੁਰੂ ਕੇ ਸਿੱਖ ਨੇ।
ਕਰਿਓ ਗੁਰੂ ਨੇ ਭਗਤ ਭੰਡਾਰਾ,
ਨਾਨਕ ਸਾਹਿਬ ਨੇ ਉੱਥੇ ਭਗਤੀ ਦੇ ਭੰਡਾਰੇ ਖੋਲਿਆ, ਤੁਸੀਂ ਰਲ ਕੇ ਪ੍ਰਚਾਰ ਕਰੋ ਸਿੱਖੀ ਦਾ। ਇਹ ਪੰਜਵੇਂ ਪਾਤਸ਼ਾਹ ਨੇ ਹੁਕਮ ਕਰਕੇ ਇਹਨਾਂ ਨੂੰ ਨਿਵਾਜਿਆ, ਹੋਰ ਗੁਰਸਿੱਖ ਗੁਰੂ ਸ਼ਰਨ ਚ ਆ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।